अपनी इन्वेस्टमेंट का सुखा ते मिठा रिजल्ट पान ले आज ही रजिस्टर करो stationside.ca।
जस्टिन ट्रूडो तुहाडे आंढ गुआंढ च क्रैक अते कोकेन दे कारोबार नूं कानूनी बना रहे हन। इसे करके तुहानूं अपने आले दुआले जुर्म अते मुजरम ते चोरी चकारी नजर आ रही है। पीयर पोलिवर इन्हां सारे नशियां दी फरोख्त ते पाबंदी लाउणगे अते नशियां वाले मरीजां दे इलाज दा इंतजाम करनगे ते दोषियां नूं जेल भेजणगे। दिस मैसेज इज ब्रॉट टू यू बाई पीयर पोलिवर एंड कंजरवेटिव पार्टी ऑफ कैनेडा।
ਤੁਸੀਂ ਆਪਣਾ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟ ਦੇ ਵਿੱਚ ਹੁਣ ਕਰ ਸਕਦੇ ਹੋ। 7 ਅਵੇਲੇਬਲ ਗੋਟ ਮਾਡਲ ਦੇ ਵਿੱਚ ਤੁਸੀਂ ਕੋਈ ਵੀ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਦੇ ਹੋ। ਇਸ ਵੇਲੇ $4,250 ਦੇ ਰਿਬੇਟਸ ਤਮਾਮ 2023 ਬ੍ਰੋਂਕੋ ਸਪੋਰਟਸ ਮਾਡਲ ਤੇ ਤੁਹਾਨੂੰ ਮਿਲ ਰਹੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ ਜਾਂ forddealers.ca।
रियल एस्टेट दी दुनिया विच थोड़ी कामयाबी एग्जीक्यूटिव होम्स रियल्टी जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, वीआईपी एक्सेस टू प्री कंस्ट्रक्शन प्रोजेक्ट्स, वन ऑन वन सेल्स एंड मार्केटिंग मेंटरशिप, टीच एंड ट्रेन प्रोग्राम, स्टेट ऑफ आर्ट मॉडर्न ऑफिस विद प्राइवेट रूम, इन हाउस मॉर्गेज एंड लॉयर्स टीम, इन हाउस प्रोजेक्ट्स इन्वेस्टमेंट अपॉर्चुनिटी। फिर देर का दी आओ ते ज्वाइन करो एग्जीक्यूटिव होम्स रियल्टी या कॉल करो 905-890-1300 या विजिट करो ehrb.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
खूबसूरती वधाउण लई, उमर छपाउण लई देसी कैनेडियन नैचुरल हेयर कलर शैम्पू वाल काले जां डार्क ब्राउन करन दे लई 7 मिंट लगा के इंतजार करो। तुहाडे वाल लिशका मारनगे। कलर 20 तों 25 दिनां तक खराब नहीं होएगा ते ना ही दीवारां ते बाथटब खराब करेगा। अपने नेडली ब्रांच तों कलर अते कैनेडियन लोकल फार्म तों तैयार कीता हनी खरीदण लई वैबसाइट desicanadian.com ते जाओ जां रामा गिल नूं फोन करो 519-569-9282 519-569-9282।
सिटी ऑफ ब्रैम्पटन आपको याद दिलाना चाहता है कि ऑनलाइन शॉपिंग के दौरान सेफ रहें और क्लिक करने से पहले सोचें। जाली स्कैम्स में वो लोग शामिल होते हैं जो आपके बैंक, हुकूमत या फैमिली फ्रेंड्स होने का बहाना बनाते हैं और जाती मालूमात जैसे कि क्रेडिट कार्ड नंबर या पासवर्ड टेक्स्ट मैसेजेस या ईमेल के जरिए मांगते हैं। इन पैगामात से मोहताज रहें जिसमें लिंक या अटैचमेंट शामिल हो, स्पेलिंग मिस्टेक हो, जाती मालूमात मांगे या आपसे कोई काम जल्दी में करवाएं। जब शक हो तो जाती मालूमात शेयर ना करें, पैगाम की तहकीकी होने की तस्दीक करें, फर्द या इदारे को कॉल करें।
770 AM दी नशरियात सुनन ते हालात ते हाजरा तो बा खबर रहण दे वास्ते न्यूज इंफॉर्मेशन एनालिसिस इलेक्ट्रिक गड्डियां दे विच ई आवाज ऑफिशियल ऐप या साडी वेबसाइट eawaz.com, लोकल नंबर 6478724900।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778, ਯਾਨੀ 416-620-1778, ਓਨਲੀ ਔਨ 770 AM।
ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਗਾਜ਼ਾ ਦੇ ਹਸਪਤਾਲ ਉੱਤੇ ਕੀਤੇ ਗਏ ਬੰਬ ਧਮਾਕੇ ਦੀ ਟਰੂਡੋ ਨੇ ਕੀਤੀ ਨਿੰਦਾ। ਸ਼ਾਰਟ ਟਰਮ ਰੈਂਟਲਸ ਨੂੰ ਲੌਂਗ ਟਰਮ ਰੈਂਟਲਸ ਦੇ ਵਿੱਚ ਬਦਲਣ ਦੇ ਲਈ ਬਦਲ ਤਲਾਸ਼ ਰਹੀ ਹੈ ਸਰਕਾਰ, ਕਿਹਾ ਫਰੀਲੈਂਡ ਨੇ। ਡਾਕਾ ਮਾਰਨ ਦੇ ਦੋਸ਼ ਵਿੱਚ 4 ਟੀਨੇਜਰ ਨੂੰ ਕੀਤਾ ਗਿਆ ਗ੍ਰਿਫਤਾਰ। ਹੁਣ ਖਬਰਾਂ ਵਿਸਥਾਰ ਨਾਲ। ਗਾਜ਼ਾ ਸਿਹਤ ਮੰਤਰਾਲੇ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਗਾਜ਼ਾ ਸਿਟੀ ਦੇ ਹਸਪਤਾਲ ਉਤੇ ਕੀਤੇ ਗਏ ਬੰਬ ਧਮਾਕੇ ਦੇ ਵਿਚ ਸੈਂਕੜੇ ਲੋਕ ਮਾਰੇ ਗਏ ਨੇ। ਇਸ ਉਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਮੰਗਲਵਾਰ ਨੂੰ ਗਾਜ਼ਾ ਤੋਂ ਆਈ ਇਹ ਖ਼ਬਰ ਦਿਲ ਦਹਿਲਾ ਦੇਣ ਵਾਲੀ ਹੈ ਤੇ ਅਸਵੀਕਾਰਯੋਗ ਹੈ। ਪ੍ਰਸ਼ਨ ਕਾਲ ਦੇ ਵਿਚ ਜਾਣ ਤੋਂ ਪਹਿਲਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਇਸ ਦੇ ਹਰੇਕ ਮਾਮਲੇ ਦੇ ਵਿਚ ਕੌਮਾਂਤਰੀ ਮਨੁੱਖਤਾਵਾਦੀ ਤੇ ਕੌਮਾਂਤਰੀ ਕਾਨੂੰਨ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਜੰਗ ਲੜਨ ਦਾ ਵੀ ਸਲੀਕਾ ਹੁੰਦਾ ਤੇ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਆਖਿਆ ਕਿ ਹਸਪਤਾਲ ਨੂੰ ਬੰਬ ਨਾਲ ਉਡਾ ਦੇਣਾ ਗੈਰ ਕਾਨੂੰਨੀ ਹੈ। ਇਸ ਦੌਰਾਨ ਇਜ਼ਰਾਈਲੀ ਡਿਫੈਂਸ ਫੋਰਸਿਸ ਨੇ ਇਕ ਬਿਆਨ ਜਾਰੀ ਕਰਕੇ ਆਖਿਆ ਕਿ ਉਨ੍ਹਾਂ ਨੂੰ ਵੱਖ ਵੱਖ ਖੁਫੀਆ ਸਰੋਤਾਂ ਤੋਂ ਪਤਾ ਲੱਗਿਆ ਇਸਲਾਮਿਕ ਜਿਹਾਦ ਇਸ ਲਈ ਜ਼ਿੰਮੇਵਾਰ ਹੈ ਕਿਉਂਕਿ ਅਸਫਲ ਰਾਕੇਟ ਲਾਂਚ ਤੋਂ ਬਾਅਦ ਰਾਕੇਟ ਸਿੱਧਾ ਗਾਜ਼ਾ ਦੇ ਹਸਪਤਾਲ ਉਤੇ ਜਾ ਡਿੱਗਿਆ। ਪਰ ਰਾਈਟਰਸ ਵੱਲੋਂ ਇਸਲਾਮਿਕ ਜਿਹਾਦ ਦੇ ਹਵਾਲੇ ਦੇ ਨਾਲ ਆਖਿਆ ਗਿਆ ਕਿ IDF ਦੇ ਇਕ ਦਾਅਵੇ ਝੂਠੇ ਹਨ ਤੇ ਸਾਰੀ ਗੱਲ ਮਨਘੜਤ ਹੈ। ਇਸ ਦੌਰਾਨ ਗਲੋਬਲ ਅਫੇਅਰਸ ਕੈਨੇਡਾ ਦੀ ਅਸਿਸਟੈਂਟ ਡਿਪਟੀ ਮਿਨਿਸਟਰ ਫਾਰ ਕਾਉਂਸਲਰ ਸਿਕਿਉਰਿਟੀ ਐਂਡ ਐਮਰਜੈਂਸੀ ਮੈਨੇਜਮੈਂਟ ਜੂਲੀ ਸੰਡੇ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਉਨ੍ਹਾਂ ਦੇ ਵਿਭਾਗ ਦੇ ਵੱਲੋਂ ਗਾਜ਼ਾ ਪੱਟੀ ਤੋਂ ਕੈਨੇਡੀਅਨਸ ਨੂੰ ਬਾਹਰ ਕੱਢਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਸ਼ਾਰਟ ਟਰਮ ਰੈਂਟਲਸ ਨੂੰ ਲੌਂਗ ਟਰਮ ਰੈਂਟਲਸ ਦੇ ਵਿਚ ਬਦਲਣ ਦੇ ਵਿਚ ਪ੍ਰੋਵਿੰਸਾਂ ਦੀ ਮਦਦ ਕਰਨ ਦੇ ਲਈ ਬਦਲ ਤਲਾਸ਼ ਰਹੀ ਹੈ। ਫ੍ਰੀਲੈਂਡ ਨੇ ਇਹ ਟਿੱਪਣੀ ਮੰਗਲਵਾਰ ਨੂੰ ਇੰਡਸਟਰੀ ਮੰਤਰੀ ਫ੍ਰੈਂਕੋਇਸ ਫਿਲਿਪ ਸ਼ੈਂਪੇਨ ਤੇ ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੇ ਵਿਚ ਕੀਤੀ। ਜ਼ਿਕਰਯੋਗ ਹੈ ਕਿ BC ਸਰਕਾਰ ਦੇ ਵੱਲੋਂ ਇਸ ਹਫ਼ਤੇ ਦੇ ਸ਼ੁਰੂ ਦੇ ਵਿਚ ਹੀ ਸ਼ਾਰਟ ਟਰਮ ਰੈਂਟਲ ਮਾਰਕੀਟ ਚ ਤਬਦੀਲੀਆਂ ਕਰਨ ਦੇ ਲਈ ਆਪਣਾ ਕਾਨੂੰਨ ਲਿਆਉਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਫ੍ਰੀਲੈਂਡ ਤੋਂ ਵੱਲੋਂ ਇਹ ਟਿੱਪਣੀ ਆਈ। ਉਨ੍ਹਾਂ ਨੇ ਆਖਿਆ ਕਿ ਇਹ ਪ੍ਰੋਵਿੰਸ਼ੀਅਲ ਪੱਧਰ ਉਤੇ ਸਹੀ ਦਿਸ਼ਾ ਵੱਲ ਚੁੱਕਿਆ ਜਾਣ ਵਾਲਾ ਸਹੀ ਕਦਮ ਹੈ। ਫ੍ਰੀਲੈਂਡ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ Airbnb ਤੇ ਵਰਬੋ ਵਰਗੀਆਂ ਸਾਈਟਸ ਰਾਹੀਂ ਸ਼ਾਰਟ ਟਰਮ ਰੈਂਟਲਸ ਕਰ ਦਿੱਤੇ ਜਾਂਦੇ ਹਨ, ਪਰ ਇਸ ਤੋਂ ਭਾਵ ਹੈ ਕਿ ਕੈਨੇਡੀਅਨਸ ਕੋਲ ਰੈਂਟ ਕਰਨ ਦੇ ਲਈ ਘੱਟੋ ਘੱਟ ਘੱਟ ਘਰ ਬਚਦੇ ਨੇ ਤੇ ਉਹ ਪੂਰਾ ਸਮਾਂ ਵੀ ਉਥੇ ਨਹੀਂ ਰਹਿ ਪਾਉਂਦੇ। ਖਾਸ ਤੌਰ ਉਤੇ ਅਰਬਨ ਤੇ ਦੇਸ਼ ਦੇ ਵੱਧ ਆਬਾਦੀ ਵਾਲੇ ਇਲਾਕਿਆਂ ਦੇ ਵਿਚ ਇਹ ਦਿੱਕਤ ਵੇਖੀ ਜਾ ਸਕਦੀ ਹੈ। ਇਸ ਲਈ ਸਾਡੀ ਸਰਕਾਰ ਫੈਡਰਲ ਪੱਧਰ ਦੇ ਉਤੇ ਇਸ ਬਾਰੇ ਕੀ ਕੀਤਾ ਜਾ ਸਕਦਾ ਇਸ ਦੇ ਸਾਰੇ ਬਦਲ ਤਲਾਸ਼ ਰਹੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸ਼ਾਰਟ ਟਰਮ ਰੈਂਟਲਸ ਨੂੰ ਲੌਂਗ ਟਰਮ ਰੈਂਟਲਸ ਜਾਂ ਫਿਰ ਸਥਾਈ ਘਰਾਂ ਦੇ ਵਿਚ ਕਿਵੇਂ ਬਦਲਿਆ ਜਾਵੇ ਤੇ ਕੈਨੇਡੀਅਨਸ ਦੇ ਲਈ ਉਥੇ ਰਹਿਣਾ ਸੌਖਾ ਹੋਵੇ। ਫ੍ਰੀਲੈਂਡ ਮੁਤਾਬਕ ਜੇ ਸ਼ਾਰਟ ਟਰਮ ਰੈਂਟਲ ਘਰਾਂ ਨੂੰ ਟੋਰੋਂਟੋ, ਮੌਂਟਰਲ ਤੇ ਵੈਂਕੂਵਰ ਦੇ ਵਿਚ ਹੀ ਲੌਂਗ ਟਰਮ ਮਾਰਕੀਟ ਦੇ ਨਾਲ ਜੋੜਿਆ ਜਾਂਦਾ ਹੈ ਤਾਂ 30,000 ਯੂਨਿਟਸ ਖਾਲੀ ਹੋ ਸਕਦੇ ਨੇ। ਇਸ ਨਾਲ ਘਰਾਂ ਦੀ ਘਾਟ ਨੂੰ ਖਤਮ ਕੀਤਾ ਜਾ ਸਕਦਾ ਹੈ। ਬ੍ਰੈਂਪਟਨ ਦੇ ਵਿਚ ਘਰਾਂ ਦੀਆਂ ਚੋਰੀਆਂ ਕਰਨ ਤੇ ਡਾਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੇ 4 ਟੀਨੇਜਰਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੂੰ ਚਾਰਜਸ ਦਾ ਸਾਹਮਣਾ ਕਰਨਾ ਹੁਣ ਹੋਵੇਗਾ। ਪੀਲ ਰੀਜਨਲ ਪੁਲਿਸ ਨੇ 10 ਅਕਤੂਬਰ ਨੂੰ ਦੱਸਿਆ ਸੀ ਕਿ 4 ਮਸ਼ਕੂਕਾਂ ਦੇ ਵੱਲੋਂ ਵਿਲੀਅਮਸ ਪਾਰਕਵੇ ਤੇ ਕ੍ਰੈਡਿਟ ਵਿਊ ਰੋਡ ਨੇੜੇ ਇਕ ਕਾਰ ਵਿਚ ਚੋਰੀਓਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਦੋਂ ਇਹ ਮਸ਼ਕੂਕ ਘਰ ਦੇ ਅੰਦਰ ਹੀ ਸਨ ਤਾਂ ਉਨ੍ਹਾਂ ਦਾ ਸਾਹਮਣਾ ਘਰ ਦੇ ਮਾਲਕ ਨਾਲ ਹੋ ਗਿਆ। ਇਨ੍ਹਾਂ ਮਸ਼ਕੂਕਾਂ ਨੇ ਡਰਾਈਵਵੇ ਦੇ ਵਿਚ ਪਾਰਕ ਕੀਤੀ ਗੱਡੀਆਂ ਦੀਆਂ ਚਾਬੀਆਂ ਉਸ ਕੋਲੋਂ ਮੰਗੀਆਂ। ਪੁਲਿਸ ਨੇ ਦਸਿਆ ਕਿ ਇਨ੍ਹਾਂ ਮਸ਼ਕੂਕਾਂ ਨੇ ਉਸ ਸ਼ਖਸ਼ ਉਤੇ ਕੋਈ ਚੀਜ਼ ਸਪਰੇਅ ਕਰ ਦਿੱਤੀ ਅਤੇ ਡਰਾਈਵਵੇ ਦੇ ਵਿਚ ਖੜੀ ਕਾਰ ਲੈ ਕੇ ਉਥੋਂ ਫਰਾਰ ਹੋ ਗਏ। ਕਾਰ ਦੇ ਮਾਲਕ ਨੂੰ ਇਸ ਮਾਮਲੇ ਵਿਚ ਥੋੜੀ ਸੱਟ ਲੱਗੀ ਦੱਸੀ ਜਾਂਦੀ ਹੈ। ਇਹ ਮਸ਼ਕੂਕ ਹੀ 12 ਅਕਤੂਬਰ ਨੂੰ ਇਕ ਹੋਰ ਘਰ ਵਿਚ ਦਾਖਲ ਹੋਏ ਤੇ ਘਰ ਦੇ ਮਾਲਕ ਨਾਲ ਟਾਕਰਾ ਹੋਣ ਉਤੇ ਇਨ੍ਹਾਂ ਗੱਡੀਆਂ ਦੀਆਂ ਚਾਬੀਆਂ ਮੰਗੀਆਂ, ਪਰ ਆਪਣੀ ਕੋਸ਼ਿਸ਼ ਵਿਚ ਅਸਫਲ ਰਹਿਣ ਤੋਂ ਬਾਅਦ ਇਹ ਮਸ਼ਕੂਕ ਗੱਡੀ ਵੱਲ ਭੱਜ ਗਏ ਤੇ ਬਾਅਦ ਵਿਚ ਪੁਲਿਸ ਨੇ ਦੱਸਿਆ ਕਿ ਘਰ ਦੇ ਬਾਹਰ ਖੜੀ ਗੱਡੀ ਇਨ੍ਹਾਂ ਮਸ਼ਕੂਕਾਂ ਦੇ ਵੱਲੋਂ ਚੋਰੀ ਕਰ ਲਈ ਗਈ ਹੈ। ਜਾਂਚਕਾਰਾਂ ਨੇ ਮਸ਼ਕੂਕਾਂ ਨੂੰ ਮਿਸਿਸਾਗਾ ਦੇ ਵਿਚ ਬ੍ਰੈਡਨਗੇਟ ਡਰਾਈਵ ਤੇ ਕੀਨਨ ਕ੍ਰੀਸੈਂਟ ਏਰੀਏ ਤੋਂ ਹਿਰਾਸਤ ਵਿਚ ਲੈ ਲਿਆ। ਇਨ੍ਹਾਂ ਮਸ਼ਕੂਕਾਂ ਦੇ ਕੋਲੋਂ ਮੈਟਲ ਪਾਈਪ ਤੇ ਕੈਂਪੇਸੀਅਨ ਆਧਾਰਿਤ ਸਪਰੇ ਤੇ 2 ਕੇਨ ਵੀ ਬਰਾਮਦ ਕੀਤੇ ਗਏ ਨੇ। ਪੁਲਿਸ ਨੇ 3 17 ਸਾਲਾ ਲੜਕੀਆਂ ਅਤੇ 1 16 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰੇਕ ਟੀਨੇਜਰ ਨੂੰ ਡਾਕੇ ਦੇ 2 ਮਾਮਲੇ, ਭੇਸ ਬਦਲਣ ਦੇ 2 ਮਾਮਲੇ ਅਤੇ ਚੋਰੀ ਦੀ ਸੰਪਤੀ ਰੱਖਣ ਦੇ ਮਾਮਲਿਆਂ ਦੇ ਵਿਚ ਚਾਰਜ ਕੀਤਾ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਕਾਰ ਚੈਕਿੰਗ ਦੇ ਵੱਧ ਰਹੇ ਮਾਮਲਿਆਂ ਦੇ ਕਾਰਨ ਲੋਕਲ ਪੁਲਿਸ ਦੇ ਵੱਲੋਂ ਪ੍ਰੋਵਿੰਸ਼ੀਅਲ ਕਾਰ ਚੈਕਿੰਗ ਜੁਆਇੰਟ ਟਾਸਕ ਫੋਰਸ ਵੀ ਬਣਾਈ ਗਈ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਗਾਜ਼ਾ ਦੇ ਹਸਪਤਾਲ ਉਤੇ ਕੀਤੇ ਗਏ ਬੰਬ ਧਮਾਕੇ ਦੀ ਟਰੂਡੋ ਨੇ ਕੀਤੀ ਨਿੰਦਾ। ਸ਼ਾਰਟ ਟਰਮ ਰੈਂਟਲਸ ਨੂੰ ਲੌਂਗ ਟਰਮ ਰੈਂਟਲਸ ਦੇ ਵਿਚ ਬਦਲਣ ਦੇ ਲਈ ਬਦਲ ਤਲਾਸ਼ ਰਹੀ ਹੈ ਸਰਕਾਰ, ਕਿਹਾ ਫ੍ਰੀਲੈਂਡ ਨੇ। ਡਾਕਾ ਮਾਰਨ ਦੇ ਦੋਸ਼ ਦੇ ਵਿੱਚ 4 ਟੀਨੇਜਰਸ ਨੂੰ ਕੀਤਾ ਗਿਆ ਗ੍ਰਿਫਤਾਰ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ ਤੇ ਧੰਨਵਾਦ।
जी हाँ, मोटर कार का तो मालूम नहीं, लेकिन आपको आपके बंगले तक पहुंचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6476027022 6
लाइसेंस नंबर 10394।
मिसेस सांगा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसेस सांगा, 9052861998। हलाल मीट एंड ग्रोसरी।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs de vich thoda bahut bahut swagat hai. Main Ramanjeet Singh Sidhu. Aaj 18 October 2023 aur subah de 8:11 ka sama. Din Budhwar, Wednesday. Mit woche. ਜੇ ਜਰਮਨ ਵਾਲਿਆਂ ਨਾਲ ਗੱਲ ਕਰਨੀ ਹੋਵੇ ਸੱਚ ਜਰਮਨ ਵੀ ਨਹੀਂ ਕਦੇ ਗੱਲ ਕੋਈ ਗੁਟਨ ਮੋਰਗਨ ਵਿਲਕੋਮਨ ਤੇ ਗੱਲਬਾਤ ਇਹ ਕਰਨੀ ਹੈ ਪੱਤਰਕਾਰੀ ਦੀ ਸਮੱਸਿਆ ਦੀ ਗੱਲ ਕਰ ਲੈਂਦੇ ਹਾਂ ਥੋੜੀ ਜਿਹੀ ਤਾਂ ਇਹ ਹੈ ਕਿ ਭਾਈ ਗੱਲ ਕਰਨ ਲੱਗਿਆ ਸਾਨੂੰ ਲਕੀਰਾਂ ਖਿੱਚਣੀਆਂ ਪੈਂਦੀਆਂ ਨੇ ਤੇ ਲਕੀਰਾਂ ਦੇ ਵਿੱਚ ਇਸ ਚੀਜ਼ਾਂ ਨੂੰ ਹਲਕਾ ਕਰਨ ਦੀ ਕੋਸ਼ਿਸ਼ ਹੋ ਜਾਂਦੀ ਹੈ ਕਿ ਕਿਹਦੇ ਪੱਖ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਤੇ ਕਿਹਦੇ ਪੱਖ ਨੂੰ ਉਭਾਰਿਆ ਜਾਵੇ ਔਰ ਆਈਡੈਂਟੀ ਪੋਲੀਟਿਕਸ ਦੇ ਵਿੱਚ ਇਹ ਗੱਲਾਂ ਇਸ ਆਧਾਰ ਦੇ ਨਾਲ ਬਣਾਈਆਂ ਕਰੀਆਂ ਜਾਂਦੀਆਂ ਨੇ ਕਹੋਗੇ ਕਿ ਗੱਲ ਕਿਸੇ ਪਾਸੇ ਲੈ ਜਾ ਆਹੀ ਅਨਾੜੀ ਬੰਦੇ ਦਾ ਕੰਮ ਹੈ ਕਿ ਅਨਾੜੀ ਬੰਦਾ ਗੱਲ ਸੋਹਣੇ ਤਰੀਕੇ ਨਾਲ ਨਹੀਂ ਕਹਿ ਸਕਦਾ ਹੁਣ ਤੁਸੀਂ ਦੇਖਿਆ ਹੋਣਾ ਕਿ ਮੈਂ ਤਕਰੀਬਨ 1 ਮਿੰਟ ਖਰਾਬ ਕਰਤਾ ਪਰ ਜੋ ਗੱਲ ਕਹਿਣੀ ਹੈ ਉਹ ਕਹਿਣੀ ਨਹੀਂ ਆਉਂਦੀ ਉਹ ਗੱਲ ਕਹਿਣੀ ਨਹੀਂ ਆ ਰਹੀ ਜਿਹੜੀ ਗੱਲ ਕਹਿਣੀ ਚਾਹੀਦੀ ਹੈ ਤੇ ਸਾਹਿਤਕਾਰ ਦੇ ਵਿੱਚ ਕੀ ਫਰਕ ਹੁੰਦਾ ਭਾਰਤ ਤੇ ਪੰਜਾਬ ਦੋਹਾਂ ਖਿੱਤਿਆਂ ਦੇ ਵਿੱਚ ਬਾਬਾ ਨਜ਼ਮੀ ਪੰਜਾਬੀਆਂ ਚ ਬਹੁਤ ਹਰਮਨ ਪਿਆਰੇ ਤੇ ਬੜੇ ਸਿੱਧੇ ਢੰਗ ਨਾਲ ਆਪਣੀ ਗੱਲ ਕਹਿੰਦੇ ਨੇ ਤੇ ਸਾਡੇ ਵਰਗੇ ਤੋਂ ਨਾ ਤਾਂ ਗੱਲ ਕਹਿ ਹੁੰਦੀ ਨਾ ਹਿੰਮਤ ਬਣਾ ਹੁੰਦੀ ਹੈ ਹੁਣ ਅੱਜ ਮੈਂ ਸੋਚਿਆ ਕਿ ਜੇ ਨਹੀਂ ਗੱਲ ਕਹਿਣੀ ਆਉਂਦੀ ਤੇ ਬਾਬਾ ਨਜ਼ਮੀ ਨੂੰ ਪੜ੍ਹਦਾ ਤੇ ਬਾਬਾ ਨਜ਼ਮੀ ਨੂੰ ਪੜ੍ਹੇਗਾ ਤੇ ਤੇਰਾ ਜੋ ਕਹਿਣ ਦੀ ਗੱਲ ਤੇਰੇ ਮੂੰਹ ਚੋਂ ਨਹੀਂ ਨਿਕਲਦੀ ਉਹਦੇ ਸਹਾਰੇ ਨਾਲ ਕਹਿ ਲਾ ਕਹਿੰਦਾ ਝੱਖੜਾ ਅੱਗੇ ਸਾਈਓ ਅੜਿਆ ਹੋਇਆ ਵਾ ਝੱਖੜਾ ਅੱਗੇ ਸਾਈਓ ਅੜਿਆ ਹੋਇਆ ਵਾ ਝੱਖੜਾ ਅੱਗੇ ਤਾਈਓ ਅੜਿਆ ਹੋਇਆ ਵਾ ਲੋਕਾਂ ਨਾਲੋਂ ਵੱਖ ਨਾ ਖੜਿਆ ਹੋਇਆ ਵਾ ਅੱਜ ਵੀ ਜਿਹੜੇ ਕਹਿਣ ਕਸੀਦੇ ਹਾਕਮ ਦੇ ਅੱਜ ਵੀ ਜਿਹੜੇ ਕਹਿਣ ਕਸੀਦੇ ਹਾਕਮ ਦੇ ਉਹਨਾਂ ਸ਼ਾਇਰਾਂ ਕੋਲੋਂ ਸੜਿਆ ਹੋਇਆ ਵਾ ਜਿਹੜੇ ਨਾਲ ਤੁਰੇ ਸਨ ਜਿਹੜੇ ਨਾਲ ਤੁਰੇ ਸਨ ਕਿੱਧਰ ਤੁਰ ਗਏ ਜਿਹੜੇ ਨਾਲ ਤੁਰੇ ਸਨ ਕਿੱਧਰ ਤੁਰ ਗਏ ਵਕਤਾਂ ਨੂੰ ਮੈਂ ਕੱਲਾ ਫੜਿਆ ਹੋਇਆ ਵਾ ਇੱਕ ਦੂਜੇ ਦੀਆਂ ਲਾਸ਼ਾਂ ਉੱਤੇ ਭੁੜਕਣ ਲੋਕ, ਇੱਕ ਦੂਜੇ ਦੀਆਂ ਲਾਸ਼ਾਂ ਉੱਤੇ ਭੁੜਕਣ ਲੋਕ, ਰੱਬਾ ਕਿਹੜੀ ਨਗਰੀ ਵਿੱਚ ਬਣਿਆ ਹੋਇਆ ਵਾ, ਉਹ ਰੱਬਾ ਕਿਹੜੀ ਨਗਰੀ ਵਿੱਚ ਬਣਿਆ ਹੋਇਆ ਵਾ, ਨਿੰਦਿਆ ਕਿੰਜ ਕਰਾਂ ਨਾ ਕਾਣੀਆਂ ਵੰਡਾਂ ਦੀ, ਨਿੰਦਿਆ ਕਿੰਜ ਕਰਾਂ ਨਾ ਕਾਣੀਆਂ ਵੰਡਾਂ ਦੀ, ਬੁੱਲੇ ਦੇ ਮਦਰਸੇ ਪੜਿਆ ਹੋਇਆ ਵਾ, ਤਕੜੀ ਫੜ ਕੇ ਜੋ ਵੀ ਡੰਡੀ ਮਾਰੇਗਾ, ਤਕੜੀ ਫੜ ਕੇ ਜੋ ਵੀ ਡੰਡੀ ਮਾਰੇਗਾ, ਸਮਝੋ ਉਹਦੇ ਨਾਲ ਮੈਂ ਲੜਿਆ ਹੋਇਆ ਵਾ। ਬਈ ਆਪਦੀ ਪੋਜੀਸ਼ਨ ਲੈ ਤੇ ਬਾਲ ਕਹਾਣੀ। ਅੱਜ ਕਿਤੇ ਮੈਂ ਇੱਕ ਪ੍ਰੋਗਰਾਮ ਤੇ ਸੀ, ਔਰਤਾਂ ਦੇ ਉੱਤੇ ਜ਼ੁਲਮਾਂ ਦੀ ਬੜੀ ਲੰਬੀ ਦਾਸਤਾਨ ਦਾ ਜ਼ਿਕਰ ਕਰਦਿਆਂ ਔਰਤ ਮੁਕਤੀ ਦੀ ਗੱਲ ਕਰਦਿਆਂ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਸੀ ਤੇ ਉਸ ਸੈਮੀਨਾਰ ਦੇ ਵਿੱਚ ਇੱਕ ਕਹਾਣੀ ਸੁਣਾਈ ਗਈ ਤੇ ਬੜਾ ਵੱਡਾ ਸਵਾਲ ਸੀ ਉਹ ਮੈਂ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦਾ। ਕਹਿੰਦੇ ਚਿੜੀ ਤੇ ਕਾਂ ਨੇ ਮਿਲ ਕੇ ਖਿਚੜੀ ਬਣਾਉਣ ਦੀ ਗੱਲ ਕੀਤੀ। ਕਾਂ ਕਹਿੰਦਾ ਇੱਥੋਂ ਦਾਣੇ ਲੱਭ ਲਿਆ, ਇੱਥੋਂ ਚੌਲ ਲੱਭ ਲਿਆ, ਦਾਲ ਦੇ ਦਾਣੇ ਲਿਆਂਦੇ, ਚੁੱਲ੍ਹਾ ਬਾਲ ਲਿਆ, ਸਾਰਾ ਕੁਛ ਹੋਇਆ, ਉਹਨੂੰ ਦੱਸੀ ਗਿਆ ਐ ਕਰ ਲਾ ਐ ਕਰ ਲਾ। ਚਿੜੀ ਆਖਰ ਵਿਚਾਰੀ ਬਣਾਏਗੀ ਬਣਾਏਗੀ ਅੰਡਰ ਦਾ ਗਾਈਡੈਂਸ। ਕਾਂ ਕਹੀਗਾ ਤੇਰੇ ਨਾਲ ਕੰਮ ਕਰਾਉਂਦੇ, ਬਸ ਆ ਮਾੜਾ ਜਿਹਾ ਚੱਕਦੇ, ਮਾੜਾ ਜਿਹਾ ਕਰਦੇ, ਮਾੜਾ ਜਿਹਾ ਬਾਲਣ ਲਾ ਦੇ, ਕਰਦੇ ਕਰਾਉਂਦੇ। ਜਦੋਂ ਬਣ ਗਈ ਤੇ ਉਹਨੇ ਦੋ ਪਲੇਟਾਂ ਚ ਪਾਉਣੀ ਸੀ ਤੇ ਕਹਿੰਦਾ ਲੈ ਇੱਕ ਪਲੇਟਾਂ ਧੋ ਲਿਆ। ਜਦੋਂ ਉਹ ਗਈ ਆਉਂਦੇ ਨੂੰ ਉਹ ਚਟਮ ਕਰ ਗਿਆ। ਚਿੜੀ ਬੜਾ ਰੋਈ ਕੋਲ ਆਈ ਵੀ ਆਹ ਤੂੰ ਮੇਰੇ ਨਾਲ ਬੇਇਨਸਾਫੀ ਕੀਤੀ, ਉਹ ਪੈਰ ਨਾ ਕਰਾ ਦੇ, ਉਹਨੇ ਗੱਲ ਨਾ ਮੰਨੀ। ਆਲੇ ਦੁਆਲੇ ਇਕੱਠ ਹੋ ਗਿਆ, ਦੋਨੇ ਆਪੋ ਆਪਣੇ ਝਗੜੇ ਚ ਬਹਿ ਗਏ। ਕਾਂ ਗੱਲ ਨਾ ਮੰਨੇ ਤੇ ਕਾਂ ਨੇ ਉਸੇ ਬਲ ਦੇ ਚੁੱਲ੍ਹੇ ਦੇ ਵਿੱਚ ਚਿੜੀ ਨੂੰ ਧੱਕਾ ਦੇ ਦਿੱਤਾ। ਚਿੜੀ ਵਿੱਚ ਕੁਰਲਾਵੇ ਅੱਗ ਚ ਸੜਨ ਲੱਗ ਗਈ ਤੇ ਫਿਰ ਉਦੋਂ ਕਹੇ ਕਿਤੇ ਗੀਤ ਬਣਿਆ ਕਿ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਾਰੇ। ਕਹਿੰਦੇ ਅਸੀਂ ਇਹੀ ਕਹਾਣੀ ਅੱਗੇ ਦੀ ਅੱਗੇ ਪੀੜ੍ਹੀਆਂ ਤੋਂ ਪੀੜ੍ਹੀਆਂ ਤੱਕ ਸੁਣਾਉਂਦੇ ਤੁਰੇ ਆ ਰਹੇ ਹਾਂ, ਪਰ ਜੰਗਲ ਦੇ ਵਿੱਚੋਂ ਕਿਸੇ ਨੇ ਵੀ ਚਿੜੀ ਦੇ ਨਾਲ ਖੜਨ ਦੀ ਜ਼ਰੂਰਤ ਨਹੀਂ ਵਿਖਾਈ। ਅਸੀਂ ਚੰਗੇ ਸਾਹਿਤਕਾਰ, ਚੰਗੇ ਰੇਡੀਓ ਹੋਸਟ, ਤਨਖਾਹਾਂ, ਆਪਣੇ ਆਪਣੇ ਜੁਗਾੜ ਲਾ ਕੇ ਅੱਗੇ ਵੱਧ ਕੇ ਪੀੜ੍ਹੀਆਂ ਤੋਂ ਉਹੀ ਚੀਜ਼ਾਂ ਅੱਗੇ ਦੀ ਅੱਗੇ ਤੋਰੀ ਜਾ ਰਹੇ ਹਾਂ। ਕੁਛ ਚੰਗੇ ਬੰਦਿਆਂ ਚ ਆਏ ਨੇ ਕਿ ਦੇਖੋ ਜੀ ਸਵੇਰੇ ਉੱਠ ਕੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ, ਬੜੀਆਂ ਰੋਸ਼ਨ ਗੱਲਾਂ ਕੀਤੀਆਂ, ਪਰ ਸਿਰਫ ਤੇ ਸਿਰਫ ਕਾਰੋਬਾਰ ਤੱਕ ਤਾਂ ਨਹੀਂ ਗੱਲਾਂ ਛੱਡਤੀਆਂ। ਇਹਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਾਰੋਬਾਰੀ ਗੱਲਾਂ ਤੱਕ ਰਹਿ ਜਾਂਦੇ ਹਾਂ ਜਾਂ ਬਿਲਕੁਲ ਇਹਨਾਂ ਨੂੰ ਸ਼ਿੱਦਤ ਨਾਲ ਮਹਿਸੂਸ ਵੀ ਕਰਦੇ ਹਾਂ ਤੇ ਇਹਨਾਂ ਤੇ ਖੜਨਾ ਵੀ ਚਾਹੁੰਦੇ ਹਾਂ। ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ, ਪਰ ਕੋਸ਼ਿਸ਼ ਜ਼ਰੂਰ ਕਰਦੇ ਰਹਿਣਾ ਚਾਹੀਦਾ। ਕਈ ਵਾਰ ਮੈਂ ਵੀ ਸੋਚਦਾ ਹਾਂ ਕਿ ਖ਼ਬਰਾਂ ਤੋਂ ਬਚ ਬਚਾ ਕੇ ਨਿਕਲ ਜਾ ਔਰ ਇਹਨਾਂ ਦੇ ਵਿਚਲੇ ਜਿਹੜੇ ਮੁਨਾਫੇ ਆ ਉਹਨਾਂ ਨੂੰ ਬਟੋਰ ਲੈਂਦੇ ਆ। ਪਰ ਮੁਸ਼ਕਲ ਇਹ ਵੀ ਹੈ ਕਿ ਬਹੁਤ ਵਧੀਆ ਕੰਮ ਤਾਂ ਨਹੀਂ ਕਰ ਸਕਦੇ ਤੇ ਜਿੰਨਾ ਕਰਨਾ ਚਾਹੀਦਾ ਉਹਨਾਂ ਨਹੀਂ ਹੋ ਰਿਹਾ, ਪਰ ਬਿਲਕੁਲ ਕਾਲਾ ਚੋਰ ਵੀ ਨਹੀਂ ਬਣ ਹੁੰਦਾ ਔਰ ਸਵੇਰੇ ਸਵੇਰੇ ਮੂੰਹ ਮੱਥੇ ਲੱਗਣਾ ਹੁੰਦਾ ਤੁਹਾਡੇ। ਇਸ ਕਰਕੇ ਖਿਆਲ ਰੱਖਣਾ ਜ਼ਰੂਰੀ ਹੈ। ਖੈਰ ਇਹ ਤਾਂ ਮੇਰੀ ਆਪਣੀਆਂ ਗੱਲਾਂ ਰਹੀਆਂ, ਪਰ ਪਿਆਰ ਮੁਹੱਬਤ ਦਿਲ ਚੋਂ ਨਹੀਂ ਮਰਦਾ। ਕਹਿੰਦੇ ਦੋ ਗੱਲਾਂ ਦੋ ਲਫ਼ਜ਼ਾਂ ਨਾਲੇ ਪੂਰੀਆਂ ਹੋ ਜਾਂਦੀਆਂ ਨੇ। ਇੰਨੀਆਂ ਲੰਬੀਆਂ ਕਹਾਣੀਆਂ ਨਾ ਪਾਇਆ ਕਰੋ, ਨਾ ਸੁਣਾਇਆ ਕਰੋ, ਇਹਨਾਂ 'ਚ ਕੋਈ ਜਾਨ ਨਹੀਂ ਹੈ। ਦੋ ਲਫ਼ਜ਼ੋਂ ਕੀ ਹੈ ਦਿਲ ਕੀ ਕਹਾਣੀ, ਇਹ ਤਾਂ ਆਪਾਂ ਸੁਣਾਂਗੇ ਗੀਤ ਤੇ 9 ਵਜੇ ਅਸੀਂ ਗੱਲ ਕਰਾਂਗੇ ਕੈਨੇਡੀਅਨ ਹੈਲਥ ਸਿਸਟਮ ਦੇ ਉੱਤੇ ਕਿ ਲਗਾਤਾਰ ਇਹਤੋਂ ਲੋਕ ਕਿਉਂ ਪਰੇਸ਼ਾਨ ਹੁੰਦੇ ਤੁਰੇ ਜਾ ਰਹੇ ਨੇ, ਕੈਨੇਡਾ ਹੈਲਥ ਐਕਟ ਕਿੱਥੇ ਖੜਾ, ਉਹਦੀ ਕੀ ਸਪਿਰਿਟ ਸੀ ਤੇ ਕੀ ਡਾਇਲਿਊਟ ਹੋ ਰਿਹਾ, ਉਹਦੇ 'ਚ ਕਿਹੋ ਜਿਹੀਆਂ ਤਬਦੀਲੀਆਂ ਆਉਂਦੀਆਂ ਨੇ ਤੇ ਉਹ ਅੱਗੇ ਦੀ ਅੱਗੇ ਤਰੱਕੀ ਕਰਦਾ ਜਾਣਾ ਸੀ ਜਾਂ ਅੱਗੇ ਦੀ ਅੱਗੇ ਕਮਜ਼ੋਰ ਹੁੰਦਾ ਜਾਣਾ ਸੀ, ਇਹ ਸਾਡੀ ਗੱਲਬਾਤ ਦਾ ਮੁੱਖ ਵਿਸ਼ਾ ਹੋਏਗਾ। 9 ਵਜੇ ਇਸ ਸੰਬੰਧੀ ਗੱਲਬਾਤ ਕਰਾਂਗੇ ਤੇ ਬਾਕੀ ਆਪਣੇ ਇਜ਼ਰਾਈਲ ਤੇ ਫੈਲਸਤੀਨ ਦੇ ਕੌਨਫਲਿਕਟ ਦੇ ਵਿੱਚੋਂ ਕੈਨੇਡੀਅਨ ਪੋਲੀਟਿਕਸ ਕਿੱਦਾਂ ਪ੍ਰਭਾਵਿਤ ਹੋ ਰਹੀ ਹੈ, ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਵਾਪਰ ਰਿਹਾ, 4-5 ਖ਼ਬਰਾਂ ਇਸ ਕਿਸਮ ਦੀਆਂ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨਾਂ ਨੂੰ ਵੀ ਇਕੱਠਿਆਂ ਨਬੇੜ ਲਈਏ। ਪਹਿਲਾਂ ਇੱਕ ਗੀਤ ਸੁਣਦੇ ਹਾਂ।
Cantando al soro mio, amore mio, dove stai tu? Ti sto cercando al soro mio. Amore mio, dove stai tu? Kya ga rahi?
अपने प्यार को याद कर रहा है और कह रहा है कि
ऐसे नहीं, गा के सुनाओ ना।
गा के? अच्छा, दो लफ्जों की है दिल की कहानी, या है मोहब्बत या है जवानी, दो लफ्जों की
vola, prendelo, prendelo, amore mio.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs की शुरुआत करते हैं. पहली खबर है early childhood educators के बारे. छोटी उम्र 10-20 के बीच जितने बच्चे आने के जा जान रहे. हूँ जितने पुराने समाज के हिसाब नाल देखो तो अजकल यह पेरेंट्स चॉइस की गल करते हैं कि सब तो वधिया किसी दे कोई गाइड मेंटर हो सकता तो वो पेरेंट्स पर युग स्पेशलाइजेशन का. इतने जो माँ प्यो ने आई टी की हो गए तो ए आई की नवी विधा आ जाए कोई तो भी अपने बच्चों गाइड नहीं कर सकते. आई टी इंडस्ट्री के काम करते टॉप प्रोफेसनल भी अपने बच्चों अगे वास्ते गाइड नहीं कर सकते कि वह कहड़ी स्ट्रीम जाएंगे. जिमें आप पहला छोटे होंदे पढ़ते सी कि एक पंजाबी का सबजैक्ट है एक साइंस होगी फिर साइंस च बायोलॉजी फिजिक्स से कैमिस्ट्री होगी फिर मेडिकल निकल आया फिर वह निकल आया फिर इलेक्ट्रॉनिक्स निकल आए फिर कंप्यूटर निकल आए. हुण वह सारे बेसिक तो जड़ वो शुरू होंगी उतों ही पर अगे इन्नी स्पेशलाइजेशन हो गई कि वह तरीका नहीं रहा. जिहड़ा तो पुरातन मनुखी समाज है ना ये दो तीन शरारतां फल मॉडर्न समाज दी. पहले तो असं जंगलों च रेंदे सी जिवें शेर है बघियाड़ है गिद्दड़ है सब हाइनाज ने चिड़िया ने सब आपो अपने कबीलिया च रेंदे है. जिथे उन्होंने ग्रुप की लोड़ है उत्थे ग्रुप च ने जिथे इंडिविजुअल ने उत्थे इंडिविजुअल ने. जिहड़े जानवरों ग्रुप च रह के काम करना पैंदा उह ग्रुप च रह के काम करदे ने. जिवें मैसां गाइयां हिरन जिराफ उह झुंडां च चढ़दे ने शेर झुंडां च शिकार करदे आ. सो इस तरह उन्होंने उन्होंने बच्चों की जो ट्रेनिंग है उसे किसी हादसे से शेर मर जाए तो बच्चे बर्बाद नहीं हो जाते. शेर ने किसी हमले च मारी जाए तो बच्चे बर्बाद नहीं हो जाते क्योंकि साढ़े झूठे समाज जिहड़ा असीं डायलॉग मार रहे ना बच्चे सब दे सांझे वे पखंडी हो तुम्हारे सांझे तुहाडे दा कल्ले डीएनए टेस्ट कराउण तक जाने आप कोई सांझे सूझे बच्चे नहीं है. फराड मार रहे धीआं भैणा सब दियां सांझियां मैनू पता किन्नियां कि दियां सांझियां तां घर च सांझियां नहीं बाहर पता नहीं किन्नियां कि सांझियां होणियां. सो पहला उसे गल से ही आई आप कि जड़ कितने पई है समस्या की. सो ए गल कर दिया कि बच्चे सब दे सांझे वो जंगल च सांझे उन्होंने पता ही नहीं कि साडा मां प्यो कौन है वो इको ग्रुप च जाते हैं तो जिहड़ा भी नौजवान तकड़ा शेर उहदे पिछे बच्चे जाके उन्हू शिकार करता देखते देखते जो ढब गुर सीख लेंदे ने तो वधिया शिकारी बन जाते हैं. जे किसी का शेर प्यो किसी हमले के अदमरिया होके आ जाए तो वह बच्चे घरे बैठे नहीं रह जाते कि हाँ पापा का एक्सीडेंट हो गया था फिर हमारी क्राइसिस होगी फिर हमें स्कूल से हटा दिया घर में बड़ी गरीबी थी. एक उत्थे गल नहीं जिहड़ा जंगल का वैशियाना कानून कहने हो ना उहदे कानून नूं कदे मैच करके देखियो. हुण मैं इत्थे तक लैके आउणा कि वह समाज अलग ने जंगल का समाज अलग है उत्थे सब की परवरिश बराबर है उत्थे किसी ने किसी तो सीखना है वह सब सीखने वालों से कोई रौला नहीं. इदां ही मनुख का समाज भी उस कबीलिया तो तुरदा आउंदा गया जदों मनुख की तरक्की होंदी होंदी उस मैं बड़ी है जदों मैं बड़ी है ना जो आप मैं कहने मैं करते हैं तो मेरी है मेरी पत्नी मेरा प्रेमी मेरी प्रेमिका मेरी जमीन मेरी जायदाद मेरा नाम मेरी शान सब कुछ मेरा. तो फिर कहते सिर दुखद नींद नहीं आती ब्लड प्रेशर हों. मैं कहना भी होंगे गा तो होना चाहिए यार. वी आर एबनॉर्मल इफ वी आर नॉट सिक इफ वी आर सिक दैन वी आर नॉर्मल. तो जिस तरह के असी मानसिक और शरीरक खुराक खा रहे हैं उहदे नाल तो फौरन बीमार होना चाहिए. इन्नी इन्नी कोले पी जाने इन इन ड्रिंक्स पी जाने चाहां पी रहे हैं दुध च पत्तियां पा पा पी रहे हैं खंडा बनाई बैठे हैं चॉकलेटा बनाई बैठे हैं हजे कहते असी बीमार ना होइए. इन्नी तरह के कैमिकल क्रीमा ला रहे हैं हजे भी कह रहे असी बीमार ना होइए. मैं कह धन ना बंदिया तेरे शौक सारा दिन जहर पी पी के कहना मैं मरा ना. ये प्रॉब्लम है हम ईसीई वाले पे पहुंचना है ना वो स्टोरी की जड़ फड़नी पेगी कि यू कैन नॉट वी कैन नॉट ट्रेन अवर किड्स आर सेल्फ. हम मैनू कनेडा आना पै गया मेरी तो अंग्रेजी माड़ी मैं आपके जवाक को कनेडियन अंग्रेजी कितों सिखा दूंगा. कैनेडा कैनेडा का माहौल बच्चों सिखाऊगा जो असं जर्मन जावे तो जर्मन का माहौल सिखाऊगा उसे मेरी पिंड गल कम नहीं आनी मेरे जवाकों ने उत्थे जाके फिर उत्थे चलो जिथों आए हैं उस माहौल चो. फिर हुण उत्थे आ वी जंगल च गल होर सी जदों खेती करन लग गए उदों भी बहुत लंबा समा अपना किता कारोबार किसान फार्मर ਉਹਨਾਂ ਦੇ ਬੱਚੇ ਖੇਤੀ ਕਰਦੇ ਰਹੇ, ਭੇਡਾਂ ਬੱਕਰੀਆਂ ਚਾਰਨ ਵਾਲੇ ਭੇਡਾਂ ਬੱਕਰੀਆਂ ਚਾਰਦੇ ਰਹੇ, ਸੋ ਤਜਰਬਾ ਟ੍ਰਾਂਸਫਰ ਹੁੰਦਾ ਰਿਹਾ। ਹੁਣ ਮੇਰੀ ਨੌਕਰੀ ਕੋਈ ਹੋਰ ਹੈ, ਵਾਈਫ ਦੀ ਕੋਈ ਹੋਰ ਹੈ, ਬੱਚੇ ਦੀ ਦਿਲਚਸਪੀ ਕੋਈ ਹੋਰ ਹੈ, ਉਹਨੂੰ ਸਿੱਖਿਆ ਟ੍ਰੇਨਿੰਗ ਦੇਣ ਲਈ ਕੋਈ ਹੋਰ ਹੈ, ਤਾਂ ਸਾਨੂੰ ਕਈ ਤਰ੍ਹਾਂ ਦੇ ਮਾਪੇ ਅੱਗੇ ਵੀ ਮਾਪੇ ਇੱਕ ਬੱਚੇ ਨੂੰ ਸੀ ਦੂਸੀ ਪਾਲ ਸਕੇ, ਇਹ ਸਾਡੀ ਕੁਦਰਤ ਦਾ ਵਿਧਾਨ। ਹੁਣ ਅਸੀਂ ਗੋਡ ਫਾਦਰ ਬਣਾਉਂਦੇ ਹਾਂ, ਮੇਰਾ ਧਰਮ ਗੁਰੂ, ਮੇਰਾ ਧਰਮ ਪਿਤਾ, ਮੇਰਾ ਉਹ ਪਿਤਾ, ਇਹ ਸਾਨੂੰ ਕਰਨੇ ਪੈਂਦੇ। ਗੁਰੂ ਨੂੰ ਪਿਤਾ ਵਾਂਗੂ ਸਮਝੋ, ਹਨਾ, ਮਾਤਾ ਪਿਤਾ ਦੀ ਡੈਫੀਨੇਸ਼ਨ ਦੇ ਵਿੱਚ ਹੀ ਅਸੀਂ ਹੋਰ ਪਿਤਾ ਲੱਭਦੇ, ਇਹ ਹੈ, ਇਹ ਕ੍ਰਾਈਸਿਸ ਹੁੰਦੀਆਂ ਨੇ। ਹੁਣ ਉਹ ਪਿਤਾ ਕਿਹੜਾ, ਉਹ ਕੰਟਰੈਕਟ ਤੇ ਕਰਨੇ ਬਾਹਰੋਂ, ਉਹਨਾਂ ਨਾਲ ਕੀ ਹੋ ਰਿਹਾ, ਉਹਨਾਂ ਦੀ ਮਾਨਸਿਕਤਾ ਕੀ ਹੈ, ਕੀ ਉਹ ਤੁਹਾਡੇ ਬੱਚਿਆਂ ਨੂੰ ਤੁਹਾਡੇ ਵਾਂਗੂ ਪਿਆਰ ਕਰ ਸਕਦੇ ਕਿ ਨਹੀਂ ਕਰ ਸਕਦੇ, ਜਾਂ ਉਹਨਾਂ ਦੀ ਤਨਖਾਹ ਨਾਲ ਜੁੜਿਆ ਮਾਮਲਾ, ਇਟਸ ਵੈਰੀ ਸੈਂਸਿਟਿਵ ਜੋਬ ਵੈਨ ਯੂ ਆਰ ਹੈਂਡਲਿੰਗ ਯੂਰ ਕਿਡ, ਹੈਂਡਲਿੰਗ ਓਵਰ ਯੂਰ ਕਿਡਸ ਟੂ ਸਮਵਨ। ਤੁਸੀਂ 8 ਘੰਟੇ ਉਹਨਾਂ ਵਿੱਚ, ਜਦੋਂ ਬੱਚਾ ਘਰ ਆਉਂਦਾ ਉਹਦੇ ਕੋਲ ਐਕਟਿਵ ਆਵਰਸ ਘੱਟ ਨੇ, ਜਿਹੜੀ ਤੁਹਾਡੀ ਦੇਖ ਰੇਖ ਹੈ, ਜਿਹੜੀ ਉਹਨੂੰ ਸਮਾਜ ਦੀ ਸਕੂਲਾਂ ਦੀ ਦੇਖ ਰੇਖ ਹੈ, ਉੱਥੇ ਤਾਂ ਉਹਨੂੰ ਸਾਡੀ ਮਾਂ ਤੋਂ, ਸਕੀ ਮਾਂ ਤੋਂ ਵੀ ਵੱਧ ਪਿਆਰ ਕਰਨ ਵਾਲੀ ਮਾਂ ਚਾਹੀਦੀ ਹੈ, ਜੋ ਬਾਹਰ ਸਮਾਜ ਵਿੱਚ ਉਹਨੂੰ ਹੋਣਾ ਚਾਹੀਦਾ, ਤੇ ਉਹਦਾ ਤਾਂ ਪ੍ਰਬੰਧ ਹੀ ਨਹੀਂ ਕੀਤਾ। ਸਕੀ ਮਾਂ ਨੂੰ ਤਾਂ ਤਨਖਾਹ ਵੀ ਪੂਰੀ ਨਹੀਂ ਮਿਲ ਰਹੀ ਕਿ ਉਹ ਬੱਚੇ ਦੀ ਕੇਅਰ ਕਰ ਸਕੇ, ਤੇ ਅਸੀਂ ਬੱਚਾ ਇੱਕ ਪਾਲਣਾ ਔਖਾ ਹੈ, ਤੇ ਜਿੱਥੇ 10-15 ਬੱਚੇ ਇਕੱਠੇ ਹੋਣ ਤੇ ਫਿਰ ਉਹਨਾਂ ਨੇ ਕੀ ਕਰਨਾ। ਬੱਚਿਆਂ ਬਾਰੇ ਤੇ ਕਹਿੰਦੇ ਆ ਕਿ ਜੇ ਕੋਈ ਤੁਹਾਨੂੰ ਇਹ ਪੁੱਛੇ ਨਾ ਵੀ 2 ਦਿਨ ਬੱਚਾ ਸਾਂਭ ਲਾ, ਤੇ ਜਾਂ ਅਗਲਾ ਕਹਿੰਦਾ ਖੂਹ ਪੱਟ ਲਾ, ਤੇ ਕਹਿੰਦੇ ਫੌਰਨ ਕਹਿ ਦੀ ਵੀ ਖੂਹ ਪੱਟ ਲੈਣਾ ਮੈਂ, ਬੱਚਾ ਸਾਂਭਣਾ ਇੰਨਾ ਔਖਾ, ਕੋਈ ਪਤਾ ਨੀ ਕਿਹੜੇ ਵੇਲੇ ਕੀ ਕਰ ਦੇਵੇ। ਸੋ ਉਹ ਪਰਵਰਿਸ਼ ਨੂੰ ਧਿਆਨ ਚ ਰੱਖਣ ਦੇ ਜਿਹੜੇ ਸੌਦੇ ਆ, ਉਹਨਾਂ ਦੇ ਉੱਤੇ ਕੋਈ ਇਨਵੈਸਟਮੈਂਟ ਹੋਣ ਦੇ ਆਸਾਰ ਨੀ ਦਿਖ ਰਹੇ। ਬਿਲੀਅਨਸ ਆਫ ਡਾਲਰ ਦੇ ਲਾਲ ਬਲੈਟਾਂ ਲਾ ਕੇ ਸਰਕਾਰਾਂ ਭੱਜੀਆਂ ਫਿਰਦੀਆਂ ਨੇ ਕਿ ਇਧਰੋਂ ਬਣਾ ਕੇ ਇੰਨੇ ਬਣ ਜਾਣ, ਪਰ ਉੱਥੇ ਕੀ ਕੰਮ ਹੋਣਾ, ਜਿਹੜੀ ਆਉਣ ਵਾਲੀਆਂ ਨਸਲਾਂ ਨੇ ਉਹ ਕਿਵੇਂ ਪੈਦਾ ਹੋਣਗੀਆਂ, ਕਿਉਂਕਿ ਜਿਹੜੇ ਲੋਕ ਸੈੱਟ ਨਹੀਂ ਹੋ ਪਾਏ ਕੈਨੇਡਾ ਚ, ਉਹਨਾਂ ਲਈ ਇਹ ਬਰਕਤਾਂ ਵਾਲਾ ਮੁਲਕ ਹੈ। ਜਿਹੜੇ ਆਲਰੇਡੀ ਸੈੱਟ ਹੋ ਚੁੱਕੇ ਆ, ਉਹਨਾਂ ਦੀ ਆਪਾਂ ਇਮੀਗ੍ਰੇਸ਼ਨ ਨਾਲ ਵਧੀ ਹੋਈ ਗਰੋਥ ਦੀ ਕਹਾਣੀ ਸਟੈਟਸ ਕੈਨੇਡਾ ਦੀ ਪਿਛਲੇ ਮਹੀਨੇ ਡਿਸਕਸ ਕਰ ਚੁੱਕੇ ਆ ਕਿ ਕੈਨੇਡਾ ਨੇ ਪਿਛਲੇ ਸਾਲ ਆਪਣੀ 98% ਗਰੋਥ ਹੈ ਉਹ ਬਾਹਰੋਂ ਲੋਕ ਮੰਗਾ ਕੇ ਪੂਰੀ ਕੀਤੀ ਹੈ, ਕਿਉਂਕਿ ਕੈਨੇਡਾ ਦੀ ਧਰਤੀ ਜਾਂ ਇਹਦਾ ਮਾਹੌਲ ਬੰਜਰ ਕਰ ਦਿੱਤਾ ਗਿਆ। ਮੇਰੇ ਤਾਂ ਸ਼ਬਦਾਂ ਦੇ ਮੁਤਾਬਕ ਜੇ 2% ਲੋਕਾਂ ਦੀ ਗਰੋਥ ਹੋ ਰਹੀ ਹੈ, ਇਹਦਾ ਮਤਲਬ ਆਰ ਯੂ ਸੇਇੰਗ ਔਰ ਸ਼ੁੱਡ ਵੀ ਟੇਕ ਐਨ ਇਨਫਰੈਂਸ ਦੈਟ ਕੈਨੇਡਾ ਇਜ਼ ਨੋ ਲੋਂਗਰ ਅ ਕਨਵੀਨੀਅੰਟ ਐਨਵਾਇਰਮੈਂਟ ਫੋਰ ਗਰੋਥ, ਕਿਉਂਕਿ ਗਰੋਥ ਦਾ ਤਾਂ ਸਿਗਨਲ ਆ ਹੀ ਨਹੀਂ ਰਿਹਾ। ਤੁਹਾਡੇ ਆਪਣੇ ਡਾਟਾ ਕਹਿੰਦਾ ਕਿ 2% ਗਰੋਥ ਹੋਈ ਹੈ, ਔਰ ਗਰੋਥ ਕਿਵੇਂ ਹੋਵੇ, ਲਓ ਜੀ ਉਹਦਾ ਸੈਂਪਲ ਦੇਖ ਲੈਂਦੇ ਹਾਂ। ਹੁਣ ਜਿਹੜਾ ਬਾਹਰੋਂ ਆਉਂਦਾ ਹੈ ਉਹਨੇ ਕੀ ਬੱਚੇ ਪੜ੍ਹਾਉਣੇ ਆ, ਤੇ ਅਸੀਂ ਇੱਥੇ ਕੀ ਸਿਸਟਮ ਕੀਤਾ। ਸੋ ਐਡਵੋਕੇਟਸ ਫੋਰ ਦੀ ਅਰਲੀ ਚਾਈਲਡਹੁੱਡ ਐਜੂਕੇਟਰਸ ਇਨ ਓਨਟੇਰੀਓ ਆਰ ਅਮੰਗ ਦੀ ਲੋਐਸਟ ਪੇਡ ਇਨ ਦਾ ਕੰਟਰੀ। $18 ਦੀ ਵੇਜ ਸੈਟਿੰਗ ਦੇ ਉੱਤੇ ਓਨਟੇਰੀਓ ਗਵਰਨਮੈਂਟ ਨੇ ਪਿਛਲੇ ਸਾਲ ਐਗਰੀਮੈਂਟ ਕੀਤਾ। ਹੁਣ $10 ਦਾ ਡੇ ਕੇਅਰ ਪ੍ਰੋਗਰਾਮ ਚਲਾਉਣਾ ਹੈ ਕਿ $10 ਤੋਂ ਵੱਧ ਕਿਸੇ ਤੋਂ ਲਿਆ ਨਾ ਜਾਵੇ ਖਰਚਾ ਇੱਕ ਦਿਨ ਦਾ ਬੱਚੇ ਤੋਂ, ਠੀਕ ਆ। 20-22 ਦਿਨ ਬੱਚਾ ਜਾਊਗਾ, $220 ਤੁਸੀਂ ਪੇ ਕਰ ਰਹੇ ਹੋਣਗੇ, ਨਹੀਂ ਤਾਂ ਇੱਥੇ $2,000 ਤਾਂ ਬੱਚਿਆਂ ਦਾ ਡੇ ਕੇਅਰ ਤੇ ਛੱਡਣ ਦਾ ਲਾਤਾ। ਤੇ ਕੈਨੇਡਾ ਦੇ ਵਿੱਚ ਬਹੁਤੀਆਂ ਮਾਵਾਂ ਜੇ ਉਹ ਕੰਮ ਤੇ ਜਾਂਦੀਆਂ ਵੀ ਹੈ ਤੇ ਡੇ ਕੇਅਰ ਦਾ ਖਰਚਾ ਘੱਟ ਘਟਾ ਕੇ ਨਾ, ਦੇ ਆਰ ਜਸਟ ਗੈਟਿੰਗ ਵਰਕ ਐਕਸਪੀਰੀਅੰਸ, ਦੇ ਆਰ ਨੋਟ ਗੈਟਿੰਗ ਹੈਂਡਸਮਲੀ ਪੇਡ ਬਿਕੋਜ਼ ਆਫ ਦੇਅਰ ਵਰਕ ਦੇ ਆਰ ਡੂਇੰਗ। ਮੈਂ ਕਿਹਾ ਵੀ ਕੈਨੇਡੀਅਨ ਐਕਸਪੀਰੀਅੰਸ ਕਿਤੇ ਥੋੜਾ ਮਿਲਦਾ, ਨਵੇਂ ਬੰਦੇ ਨੂੰ ਪੁੱਛ ਕੇ ਦੇਖੋ, ਕਹਿੰਦੇ ਡੂ ਯੂ ਹੈਵ ਕੈਨੇਡੀਅਨ ਐਕਸਪੀਰੀਅੰਸ। ਮੈਂ ਕਿਹਾ ਹਾਂ, ਦੇਰ ਆਰ ਮਮਸ ਇਨ ਕੈਨੇਡਾ ਹੂ ਆਰ ਓਨਲੀ ਗੇਨਿੰਗ ਕੈਨੇਡੀਅਨ ਐਕਸਪੀਰੀਅੰਸ, ਕਿਉਂਕਿ ਉਹ ਜਿੰਨੇ ਕੁ ਮਾਰ ਕੇ ਲਿਆਉਂਦੇ ਆ ਆਉਂਦੇ ਹੋਏ ਰਾਹ ਚ ਉਹ ਡੇ ਕੇਅਰ ਵਾਲੇ ਨੂੰ ਫੜਾ ਦਿੰਦੇ ਆ, ਤੇ ਡੇ ਕੇਅਰ ਵਾਲਾ ਅੱਗੇ ਆਪਣੇ ਨਾਲ ਡਿਨਰ ਤੇ ਗਿਆ ਸੀ ਵੀਰਾ, ਉਹ ਜਿਵੇਂ ਉਹ ਦੂਜੇ ਵਾਲੇ ਗਏ ਸੀ ਗ੍ਰੀਨ ਗ੍ਰੀਨ ਵਾਲੇ ਗਏ ਸੀ, ਵੈਸੇ ਹੀ ਜੀ ਡਿਨਰ ਕਰਤੇ ਬੜੀਆਂ ਲੰਬੀਆਂ ਚੇਨਾਂ ਨੇ। ਉਹ ਅੱਗੇ ਬਜ਼ੁਰਗਾਂ ਦਾ ਪਤਾ ਲੱਗ ਗਿਆ, ਜੇ ਕਿਤੇ ਕੋਵਿਡ ਨਾ ਆਈ ਹੁੰਦੀ ਧੰਦਾ ਬਹੁਤ ਅੱਛਾ ਚੱਲ ਰਿਹਾ ਸੀ ਯਾਰ, ਇਹ ਤਾਂ ਕੋਵਿਡ ਦੀ ਵਜ੍ਹਾ ਤੋਂ ਫਸ ਗਏ, ਫਿਰ ਆਰਮੀ ਲਾਉਣੀ ਪੈ ਗਈ, ਫਿਰ ਜਨਤਾ ਦੇ ਪੈਸੇ ਨੇ ਹੀ ਜਨਤਾ ਦੀ ਜਾਨ ਬਚਾਈ ਹੈ, ਬਾਕੀ ਤਾਂ ਕਾਰੋਬਾਰ ਕਰਨ ਆਏ ਨੇ, ਬਾਕੀ ਕਾਰੋਬਾਰ ਕਰਨ ਆਏ ਆ। ਹੁਣ ਇਹ ਗੱਲ ਹੋਈ ਆ ਪਾਰਟ ਆਫ ਦੀ ਅਗਰੀਮੈਂਟ ਦੈਟ ਓਨਟੇਰੀਓ ਸਾਈਨਡ ਵਿਦ ਦੀ ਫੈਡਰਲ ਗਵਰਨਮੈਂਟ ਇਨ ਜੁਆਇਨਿੰਗ ਦੀ ਨੈਸ਼ਨਲ ਪ੍ਰੋਗਰਾਮ ਫਾਰ ਸੈਟਿੰਗ ਅਪ ਅ ਵੇਜ ਫਲੋਰ ਆਫ $18 ਐਨ ਆਵਰ। ਤੇ ਫੈਡਰਲ ਗਵਰਨਮੈਂਟ ਨਾਲ ਇਹਨਾਂ ਨੇ ਇਹ ਵੀ ਐਗਰੀ ਕੀਤਾ ਕਿ ਘੱਟੋ ਘੱਟ ਅਸੀਂ $18 $2022 ਤੋਂ ਸ਼ੁਰੂ ਕਰਾਂਗੇ, $1 ਵਿੱਚ ਜੋੜਦੇ ਤੁਰੇ ਜਾਵਾਂਗੇ ਸਲਾਨਾ ਪੱਧਰ ਦੇ, ਤੇ $25 ਦੀ ਇਹ ਨੌਕਰੀ ਬਣਾ ਦਾਂਗੇ, ਤੇ $25 ਵਾਲੀ ਨੌਕਰੀ ਦੇ ਵਿੱਚੋਂ ਫਿਰ ਘਰ ਜਿਹੜੇ ਲੈਣੇ ਆ ਤੇ ਜਿਹੜੀ ਮਹਿੰਗਾਈ ਹੈ ਤੁਹਾਡੇ ਲਈ, ਉਹ ਕਹਿੰਦੇ ਕੰਟਰੋਲ ਨਹੀਂ ਹੋ ਸਕਦੀ, ਉਹ ਮਾਰਕੀਟ ਦਾ ਮਾਮਲਾ। ਤੇ ਹੁਣ ਕਹਿੰਦੇ ਕਰੰਟ ਰੇਟ $19 ਤੇ ਕੰਮ ਕਰਦੇ ਸਕਿੱਲ ਤੇ ਅਨਸਕਿੱਲਡ ਲੇਬਰ ਦਾ ਕੰਮ ਕਰ ਲਓ ਜਿਹੜੀ ਮੋਸਟ ਸੈਂਸਿਟਿਵ ਜੋਬ ਹੈ। ਹੁਣ ਮੈਂ ਦੱਸਾਂ ਕਿ ਬੱਚਿਆਂ ਨੂੰ ਸੰਭਾਲਣਾ ਕੀ ਸੈਂਸਿਟਿਵ ਹੁੰਦੀ ਹੈ, ਉਹ ਬਹੁਤ ਚਲੋ ਕੀ ਬਣਾਏਗਾ ਤੂੰ, ਬੋਲ ਬੋਲ ਕਰਨ ਦੀ ਕੋਈ ਲੋੜ ਨਹੀਂ ਹੈ। ਬੱਚਿਆਂ ਨੂੰ ਸਭ ਤੋਂ ਜ਼ਿਆਦਾ ਲੋੜ ਹੈ ਕਿਉਂਕਿ ਸਾਡੀਆਂ ਸਾਰੀਆਂ ਖਾਣ ਪੀਣ ਦੀਆਂ ਹੈਬਿਟਸ ਹੁਣੇ ਖਰਾਬ ਹੋਣਗੀਆਂ, ਮੇਰੇ ਐਟੀਕੇਟਸ ਹੁਣੇ ਖਰਾਬ ਹੋਣੇ ਆ, ਮੇਰੇ ਅੰਦਰ ਨਫ਼ਰਤ ਹੁਣੇ ਭਰੀ ਜਾ ਸਕਦੀ ਹੈ, ਮੇਰੇ ਅੰਦਰ ਪਿਆਰ ਹੁਣੇ ਭਰਿਆ ਜਾ ਸਕਦਾ, ਮੇਰੇ ਅੰਦਰ ਬ੍ਰਦਰਹੁੱਡ ਹੁਣੇ ਭਰੀ ਜਾ ਸਕਦੀ ਹੈ, ਮੇਰੇ ਅੰਦਰ ਪੋਇਟਰੀ ਹੁਣੇ ਭਰੀ ਜਾ ਸਕਦੀ ਹੈ। 6 ਸਾਲ ਦੀ ਉਮਰ ਤੱਕ ਤੁਸੀਂ 60% ਤੋਂ ਜ਼ਿਆਦਾ ਨੌਲੇਜ ਗੇਨ ਕਰ ਲੈਂਦੇ ਹੋ ਬਾਏ ਦਾ ਟਾਈਮ ਯੂ ਐਂਟਰ ਦੀ ਸਕੂਲ। ਦਿਸ ਇਜ਼ ਸੱਚ ਅ ਸੀਰੀਅਸ ਜੋਬ ਔਰ ਕੋਈ ਖਬਰ ਇਹਦੇ ਉੱਤੇ ਉਸ ਢੰਗ ਨਾਲ ਨਹੀਂ ਲੱਗ ਰਹੀ ਤੇ ਕੋਈ ਚੀਖ ਚਿਹਾੜਾ ਪਾ ਕੇ ਨਹੀਂ ਇਹਦੇ ਤੇ ਰੋਲ ਪਿੱਟ ਰਿਹਾ ਕਿ ਬੱਚਿਆਂ ਦੀ ਪਰਵਰਿਸ਼ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ। ਇਹ ਚੋਕਲੇਟਾਂ ਖਾਣੀਆਂ ਗਿੱਜ ਜਾਣਗੇ, ਸਕਰੀਨ ਟਾਈਮਾਂ ਚ ਗਿੱਜ ਜਾਣਗੇ, ਬੈਡ ਹੈਬਿਟ ਸਾਰੀ ਜ਼ਿੰਦਗੀ ਖੜਾ ਨਹੀਂ ਛੱਡਦੀ। ਮੈਨੂੰ ਪਤਾ ਜੀ ਅੱਜ ਕੱਲ੍ਹ ਕੋਈ ਡਾਕਟਰ ਕਹਿ ਦੇਵੇ ਨਾ ਆਹ ਚੀਜ਼ ਖਾਣੀ ਛੱਡ ਦੋ ਤੇ ਇਹਨੂੰ ਇਹ ਹੈਬਿਟ ਕਰ ਲਓ, ਮੌਤ ਪੈਣ ਵਾਲੀ ਹੋ ਜਾਂਦੀ ਹੈ। ਤੁਸੀਂ ਆਪ ਜਾਣਦੇ ਹੋ ਤੁਹਾਨੂੰ ਆਦਤਾਂ ਬਦਲਣੀਆਂ ਕਿੰਨੀਆਂ ਔਖੀਆਂ ਨੇ ਵੀਰ, ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ ਜਿਹੜੀਆਂ ਵਾਦੜੀਆਂ ਪੈ ਜਾਣਗੀਆਂ, ਬੈਡ ਹੈਬਿਟਸ ਪੈ ਜਾਣਗੀਆਂ ਔਰ ਉਹ ਬੱਚਿਆਂ ਨੂੰ ਐਜੂਕੇਟ ਕਰਨ ਦਾ ਉਹਨਾਂ ਦੇ ਸਦਭਾਵਨਾ ਦਾ, ਨਹੀਂ ਤਾਂ ਫਿਰ ਕੋਈ ਪਿੱਛੋਂ ਆਉਂਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕੁਟਰੱਕ ਚੜ੍ਹਦੀ ਕਿੱਥੋਂ ਦੇ ਵੀਡੀਓ ਦੇਖ ਕੇ, ਫਿਰ ਰੋਣ ਦਾ ਫਾਇਦਾ ਨਹੀਂ ਹੈ। ਮੈਨੂੰ ਉਦੋਂ ਲੋਕ ਰੋਂਦੇ ਚੰਗੇ ਨਹੀਂ ਲੱਗਦੇ ਔਰ ਖਲੀਲ ਜਿਬਰਾਨ ਨੂੰ ਵੀ ਨਹੀਂ ਸੀ ਚੰਗੇ ਲੱਗਦੇ, ਉਹ ਵੀ ਕਹਿੰਦਾ ਸੀ ਕਹਿੰਦਾ ਮੈਨੂੰ ਤਰਸ ਆਉਂਦਾ ਇਹਨਾਂ ਲੋਕਾਂ ਦੇ ਉੱਤੇ ਔਰ ਗੁੱਸਾ ਵੀ ਆਉਂਦਾ ਕਹਿੰਦਾ ਜਿਹੜੇ ਮਈਅਤ ਵਿੱਚ ਰੋਂਦੇ ਜਾਂਦੇ ਆ ਕਿਉਂਕਿ ਇਹਨਾਂ ਨੇ ਪਹਿਲਾਂ ਉਸ ਬੰਦੇ ਨੂੰ ਸਾਂਭਿਆ ਹੀ ਨਹੀਂ। ਤੁਸੀਂ ਪਹਿਲਾਂ ਸਾਂਭਣ ਵਾਲੇ ਗੱਲ ਕਰੋ। ਸੋ ਹੁਣ ਜਿਹੜੇ ਬੱਚਿਆਂ ਦੇ ਪ੍ਰੋਗਰਾਮ ਨੂੰ ਲੈ ਕੇ ਜੋ ਡਿਸਕਸ਼ਨ ਹੋ ਰਹੀਆਂ ਨੇ, ਇੱਕ ਤੇ ਅਲਬਰਟਾ ਚ ਕਹਿਤਾ ਸੀ ਕੁੱਕੀ ਕਟਰ, ਮੈਂ ਕਿਹਾ ਯਾਰ ਕੁੱਕੀ ਕਟਰ ਤਾਂ ਤੁਸੀਂ ਟੈਕਸ ਤੇ ਵੀ ਲਾਇਆ, ਬ੍ਰੈਡ ਦਾ ਰੇਟ ਕੁੱਕੀ ਕਟ ਰਹੀ ਹੈ, ਪੈਟਰੋਲ ਦਾ ਰੇਟ ਕੁੱਕੀ ਕਟਰ ਨਹੀਂ ਹੈ। ਉਹ ਕਹਿੰਦਾ ਕਿਸੇ ਦੀ ਲੋੜ ਕੀ ਹੁੰਦੀ ਹੈ, ਅਲਬਰਟਾ ਪ੍ਰੀਮੀਅਰ ਹੁੰਦੇ ਸੀ ਜੀ ਕਿਸੇ ਜ਼ਮਾਨੇ ਦੇ ਵਿੱਚ, ਜੇਸਨ ਕੈਰੀ ਸਾਹਿਬ, ਜਦੋਂ ਫੈਡਰਲ ਗਵਰਨਮੈਂਟ ਨੇ $10 ਦੇ ਲਿਆਂਦਾ ਕਹਿੰਦੇ ਸਾਰਿਆਂ ਨੂੰ $10 ਥੋੜੇ, ਕੋਈ ਵੱਧ ਵਾਲਾ ਹੋ ਸਕਦਾ ਕੋਈ ਘੱਟ ਵਾਲਾ, ਇਹ ਤਾਂ ਕੁੱਕੀ ਕਟਰ ਪਲਾਨ ਹੈ, ਇੱਕੋ ਸਾਂਚੇ ਚ ਸਾਰਿਆਂ ਨੂੰ ਪਾਤਾ। ਮੈਂ ਕਿਹਾ ਬਾਈ ਮੈਨੂੰ ਐਂ ਦੱਸੋ ਵੀ ਇੱਕੋ ਸਾਂਚੇ ਚ ਤੇਲ ਦੀ ਕੀਮਤ ਨਹੀਂ ਹੈ, ਸਕੂਟਰ ਵਾਲੇ ਨੂੰ ਤੇਲ ਦਾ ਹੋਰ ਰੇਟ ਪਾਓ, ਵੱਡੀ ਕਾਰ ਵਾਲੇ ਨੂੰ ਹੋਰ ਪਾ ਦਿਓ, ਛੋਟੀ ਨੂੰ ਹੋਰ ਪਾ ਦਿਓ, ਤਨਖਾਹ ਦੇਖ ਕੇ ਪਾ ਦਿਓ, ਸ਼ਕਲ ਦੇਖ ਕੇ ਤੇਲ ਪਾ ਦਿਓ, ਮੇਰੀਆਂ ਲੋੜਾਂ ਤਾਂ ਹੋਰ ਨੇ, ਤੇਲ ਦੇ ਮਾਮਲੇ ਚ ਤਾਂ ਹੈ ਨਹੀਂ ਹੈ। ਜਿੱਥੇ ਮੇਰੇ ਬੱਚਿਆਂ ਦੀ ਗੱਲ ਆ ਗਈ, ਮੇਰੀ ਸਿਹਤ ਤੇ ਸਿੱਖਿਆ ਦੀ ਗੱਲ ਆ ਗਈ, ਜਿੱਥੇ ਮਨੁੱਖੀ ਵਿਕਾਸ ਦੀ ਗੱਲ ਆ ਗਈ, ਉੱਥੇ ਤੁਸੀਂ ਰੁਪਈਏ ਨਹੀਂ ਖਰਚਣ ਦਿੰਦੇ। ਉਹ ਮਾੜੇ ਤੋਂ ਮਾੜੇ ਦੇਸ਼ ਦੇ ਲੋਕ ਬੁਲਾ ਬੁਲਾ ਕੇ ਆਪਾਂ ਆਪਣਾ ਹੈਲਥ ਕੇਅਰ, ਆਪਣਾ ਢਾਂਚਾ, ਆਪਣੀ ਸਕਿੱਲਡ ਜੋਬਾਂ, ਆਪਣੀ ਸਕਿੱਲਡ ਨੌਕਰੀਆਂ ਭਰੀ ਜਾਂਦੇ ਹਾਂ, ਤੁਹਾਡੇ ਤੋਂ ਕਾਹਤੋਂ ਸਕਿੱਲਡ ਬੰਦਾ ਨਹੀਂ ਪੈਦਾ ਹੋ ਰਿਹਾ ਔਰ ਉਹਨਾਂ ਆਇਆਂ ਨੂੰ ਅਸੀਂ ਕਹੀ ਜਾਂਦੇ ਤੁਹਾਡੇ ਕੋਲ ਕਨੇਡੀਅਨ ਐਕਸਪੀਰੀਅੰਸ ਨਹੀਂ ਹੈ, ਔਰ ਕਈ ਵਾਰ ਮੈਂ ਇਸ ਗੱਲੋਂ ਖੁਸ਼ ਹੋ ਜਾਂਦਾ ਕਿ ਮੈਂ ਇਸ ਟਾਈਮ ਜੋਬ ਕਰੀ ਜਾ ਰਿਹਾ, ਮੈਂ ਦੂਜੇ ਨੂੰ ਕਹਿੰਦਾ। ਸਾਡੇ ਪੂਰੇ ਸਿਸਟਮ ਦੀ ਜਿਹੜੀ ਮੈਨੂੰ ਤਾਂ ਇਹ ਹੁੰਦਾ ਕਿ ਇਹਦਾ ਹੋਲਿਸਟਿਕ ਵਿਊ ਕਦੋਂ ਲਵਾਂਗੇ। ਸੋ ਐਸੋਸੀਏਸ਼ਨ ਆਫ ਅਰਲੀ ਚਾਈਲਡਹੁੱਡ ਐਜੂਕੇਟਰਸ ਅੰਟੈਰੀਓ ਤੇ ਅੰਟੈਰੀਓ ਕੋਲੀਸ਼ਨ ਫਾਰ ਬੈਟਰ ਚਾਈਲਡ ਕੇਅਰ, ਇਹਨਾਂ ਨੇ ਹੁਣ ਇਸ ਮਾਮਲੇ ਨੂੰ ਚੁੱਕਿਆ ਤੇ ਕਹਿੰਦੇ ਆ ਵੀ ਘੱਟੋ ਘੱਟ $30 to $40 ਦੀ ਰਿਸਪੈਕਟੇਬਲ ਸੈਲਰੀ ਹੋਵੇ, ਉਹ ਪੜ੍ਹਨ, ਉਹ ਬੱਚਿਆਂ ਦੇ ਮਨੋਵਿਗਿਆਨ ਨੂੰ ਪੜ੍ਹਨ ਕਿ ਹਾਓ ਐਂਡ ਵਾਈ ਇਨ ਅ ਪਰਟੀਕੁਲਰ ਮੈਨਰ ਦੀ ਕਿਡਸ ਬਿਹੇਵ। ਇਹ ਸਾਈਕੋਲੋਜੀ ਪੜ੍ਹਨ ਦੀ ਲੋੜ ਹੈ ਬੱਚਿਆਂ ਦੀ, ਸਾਈਕੋਲੋਜੀ ਪੜ੍ਹਨ, ਤੁਹਾਨੂੰ ਹੈਲਥ ਦਾ ਪਤਾ ਹੋਵੇ, ਡਾਇਟ ਦਾ ਪਤਾ ਹੋਵੇ, ਗੁੱਡ ਹੈਬਿਟਸ ਕੀ ਹੋਣਗੀਆਂ, ਕਸਰਤ ਦੀ ਆਦਤ ਪਵੇ, ਬੱਚਿਆਂ ਦੀ ਸ਼ੈਡਿਊਲਿੰਗ ਹੋਵੇ। ਸੋ ਇੰਨੀਆਂ ਚੀਜ਼ਾਂ ਦੇ ਜ਼ਿੰਮੇਵਾਰ ਬੰਦੇ ਤਿਆਰ ਕਰਨ ਦੀ ਲੋੜ ਹੈ। ਇਹਨੂੰ $18-19 ਦੀ ਜੋਬ ਬਣਾ ਕੇ ਇਹਦਾ ਸੱਤਿਆਨਾਸ਼ ਨਾ ਕਰਵਾਓ। ਇਹਨਾਂ ਨੇ ਤੁਹਾਨੂੰ ਕਹਿੰਦਾ ਟੈਕਸ ਤੁਹਾਡੇ ਨਹੀਂ ਘੱਟ ਹੋਣੇ, ਇਹ ਗੱਲ ਲਿਖ ਕੇ ਬੰਨ ਲਓ ਪੱਲੇ। ਉਹ ਵਾਅਦਾ ਕਰੂਗਾ ਕੋਈ ਨਾ ਕੋਈ ਆ ਕੇ ਵੀ ਉਹ ਲੋਕਾਂ ਤੇ ਬੜਾ ਟੈਕਸ ਦਾ ਬੋਝ ਹੈ, ਟੈਕਸ ਦਾ ਬੋਝ ਤੁਹਾਡੇ ਤੋਂ ਨਹੀਂ ਉਤਰਨਾ, ਚਾਹੇ ਕੰਜ਼ਰਵੇਟਿਵ ਲਿਆਓ, ਚਾਹੇ ਲਿਬਰਲ, ਤੇ ਚਾਹੇ ਸਾਰਿਆਂ ਦਾ ਇਕੱਠਾ ਕਰਕੇ, ਕਹਿੰਦੇ ਹੁੰਦੇ 100 ਠੱਗਾਂ ਨੂੰ ਇਕੱਠਾ ਕਰਕੇ ਬਣਦਾ ਰਮਨਜੀਤ, ਚਾਹੇ ਰਮਨਜੀਤ ਨੂੰ ਜਿਤਾ ਲਓ। ਇਹ ਜ਼ਿਆਦਾ ਲਹੂ ਪੀਣਾ, ਇਹ ਬਹੁਤ ਲਹੂ ਪੀਣਾ ਜਿਹੜਾ ਰਮਨਜੀਤ ਵਰਾਇਟੀ ਹੈ, ਇੱਦਾਂ ਦਾ ਬੰਦਾ ਨਾ ਗਚੋੜ ਲਿਓ। ਸੋ ਇਹ ਤਿੰਨ ਚਾਰ ਗੱਲਾਂ ਦੇ ਉੱਤੇ ਬੇਸਿਕ ਪਲਾਨ ਰੱਖੋ। ਹਾਲਾਂਕਿ ਸਟੀਵਨ ਲੀਚੀ ਐਜੂਕੇਸ਼ਨ ਮਿਨਿਸਟਰ ਨੇ ਕਿਹਾ ਕਿ ਦੇ ਆਰ ਗੋਇੰਗ ਟੂ ਰਿਲੀਜ਼ ਅ ਵਰਕ ਫੋਰਸ ਸਟ੍ਰੈਟੇਜੀ, ਪਰ ਕਿੰਨੀ ਕਰਦੇ ਆ, ਕਿਵੇਂ ਕਰਦੇ ਆ, ਇਸ ਟਾਈਮ ਆਪਾਂ ਨੂੰ ਪਤਾ ਨਹੀਂ, ਪਰ ਫਿਰ ਵੀ ਤੁਸੀਂ ਇਹਦਾ ਗੌਰ ਕਰ ਲੈਣਾ। ਇੱਕ ਛੋਟੀ ਜਿਹੀ ਬ੍ਰੇਕ ਤੇ ਇਸ ਤੋਂ ਬਾਅਦ ਅਗਲੀ ਖਬਰ ਤੇ ਚਰਚਾ। ਅੰਟੈਰੀਓ ਦੀ NDP ਨੇ ਇੱਕ ਸਵਾਲ ਚੁੱਕਿਆ ਤੇ ਉਹ ਕੋਸ਼ਿਸ਼ ਕਰ ਰਿਹਾ ਕਿ ਅਸੀਂ ਇਸ ਮਾਮਲੇ ਦੇ ਉੱਤੇ ਕੋਈ ਬਿੱਲ ਵੀ ਲੈ ਕੇ ਆ ਜਾਈਏ ਤੇ ਐਂਡੋਮੈਟ੍ਰੋਸਿਸ ਔਰਤਾਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਬਿਮਾਰੀ ਹੋ ਜਾਂਦੀ ਹੈ ਯੂਟਰਸ ਦੇ ਵਿੱਚ ਆਈ ਬਲੀ ਬੱਚੇਦਾਨੀ ਕੋਲੇ ਕੋਈ ਝਿੱਲੀ ਪੈਦਾ ਹੁੰਦੀ ਹੈ ਤੇ ਉਹ ਜੇ ਜ਼ਿਆਦਾ ਵੱਧ ਜੇ ਤਾਂ ਕਈ ਵਾਰ ਪ੍ਰੈਗਨੈਂਸੀ ਚ ਦਿੱਕਤ ਆਉਂਦੀ ਹੈ ਸੋ ਇਸ ਤਰ੍ਹਾਂ ਜਿਹੜੀਆਂ ਔਰਤਾਂ ਨੂੰ ਔਰਤ ਦੀ ਨਿਸ਼ਾਨੀ ਹੋਣ ਨਾਲ ਸੰਬੰਧਿਤ ਬਿਮਾਰੀਆਂ ਬਿਮਾਰੀ ਕਹਿ ਲਈਏ ਇਹ ਵੱਧਦੀ ਵੱਧਦੀ ਉਹਨਾਂ ਲਈ ਬੜੀ ਪੇਨਫੁਲ ਹੋ ਜਾਂਦੀ ਹੈ ਤੇ ਜਦੋਂ ਮੰਥਲੀ ਸਾਈਕਲ ਹੁੰਦਾ ਉਦੋਂ ਵੀ ਬਹੁਤ ਪੇਨ ਹੈ ਤੇ ਕਈਆਂ ਨੂੰ ਕਹਿੰਦੇ ਉਹਨਾਂ ਦਿਨਾਂ ਚ ਐਮਰਜੈਂਸੀਆਂ ਦੇ ਵੀ ਗੇੜੇ ਮਾਰਨੇ ਪੈਂਦੇ ਤੇ ਤਕਰੀਬਨ 4 ਕਰੋੜ ਦੀ ਆਬਾਦੀ ਵਾਲੇ ਮਰਦਾਂ ਔਰਤਾਂ ਤੇ ਸਭ ਤਰ੍ਹਾਂ ਦੇ ਲਿੰਗਾਂ ਤੇ ਸਭ ਤਰ੍ਹਾਂ ਦੀਆਂ ਆਬਾਦੀਆਂ ਤੇ ਰਿਫਿਊਜੀਆਂ ਵਾਲੇ ਕੰਟਰੀ ਦੇ ਵਿੱਚ ਘੱਟੋ ਘੱਟ 10 ਲੱਖ ਦੇ ਕਰੀਬ ਔਰਤਾਂ ਇਸ ਮਰਜ਼ ਨੂੰ ਲੈ ਕੇ ਪਰੇਸ਼ਾਨ ਨੇ ਤੇ ਅੱਗੇ ਉਹਨਾਂ ਨੂੰ ਕੋਈ ਸਿੱਧੇ ਰਾਹ ਪਾਉਣ ਵਾਲਾ ਵੀ ਅੱਗੇ ਉਹਨਾਂ ਨੂੰ ਕੋਈ ਹੈ ਨੀ ਸਿਸਟਮ ਹੈਲਥ ਕੇਅਰ ਸਿਸਟਮ ਦੇ ਵਿੱਚ ਬੜੀਆਂ ਵੱਡੀਆਂ ਡਰੋਬੈਕਸ ਨੇ ਅਸੀਂ ਅੱਜ ਹੈਲਥ ਕੇਅਰ ਤੇ ਗੱਲ ਵੀ ਕਰਨੀ ਹੈ ਤੇ ਇਹ ਆ ਵੀ ਕਈਆਂ ਨੇ USA ਜਾ ਕੇ ਇਲਾਜ ਕਰਾਇਆ ਤੇ ਹੁਣ ਸਰਕਾਰ ਨੂੰ ਵੀ ਇਹਦੇ ਬਾਰੇ ਪੁੱਛਿਆ ਗਿਆ ਕਿ ਭਾਈ ਤੁਸੀਂ ਇੱਥੇ ਆ ਕੇ ਕੀ ਖੜਦੇ ਹੋ ਸੋ 10% ਪੀਪਲ ਹੂ ਹੈਵ ਫੀਮੇਲ ਰੀਪ੍ਰੋਡਕਟਿਵ ਆਰਗਨਸ ਆਰ ਇੰਪੈਕਟਡ ਬਾਈ ਐਂਡੋਮੈਟ੍ਰੋਸਿਸ ਇਸ ਬਿਮਾਰੀ ਤੋਂ ਪੀੜਿਤ ਹੁੰਦੀਆਂ ਨੇ ਸਪੈਸ਼ਲਿਸਟ ਐਕਸਪਰਟਸ ਇਸ ਮਾਮਲੇ ਦੇ ਬਾਰੇ ਦੱਸ ਰਹੇ ਨੇ ਤੇ 2021 ਚ ਜਿਹੜੀ ਰਿਸਰਚ ਪਬਲਿਸ਼ ਕੀਤੀ ਸੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੇ ਦੀ ਐਂਡੋਮੈਟ੍ਰੋਸਿਸ ਨੈਟਵਰਕ ਆਫ ਕੈਨੇਡਾ ਨਾਨ ਪ੍ਰੋਫਿਟ ਐਂਡ ਐਡਵੋਕੇਸੀ ਗਰੁੱਪ ਹੈ ਕਹਿੰਦਾ ਪੀਪਲ ਆਫਟਨ ਹੈਵ ਦੇਅਰ ਸਿੰਪਟਮਸ ਡਿਸਮਿਸਡ ਬਾਈ ਹੈਲਥ ਕੇਅਰ ਪ੍ਰੋਵਾਈਡਰਸ ਐਂਡ ਫੇਸ ਸਿਗਨੀਫਿਕੈਂਟ ਡਿਲੇਜ ਇਨ ਗੈਟਿੰਗ ਅ ਡਾਇਗਨੋਸਿਸ ਐਂਡ ਟ੍ਰੀਟਮੈਂਟ ਤੇ ਕਈ ਵਾਰ ਹੈਲਥ ਕੇਅਰ ਪ੍ਰੋਵਾਈਡਰ ਡਾਕਟਰ ਵੀ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਨੇ ਛੱਡ ਐਵੇਂ ਕੋਈ ਖਾਸ ਗੱਲ ਨਹੀਂ ਲੱਗਦੀ ਪਰ ਉਹ ਕਾਫੀ ਤਕਲੀਫ ਚੱਲਦੀ ਤੇ ਇਸੇ ਤਰ੍ਹਾਂ ਦੀ ਇੱਕ ਤਕਲੀਫ ਅਮੈਂਡਾ ਫਰੂਚੀ ਨਾਂ ਦੀ ਇੱਕ ਔਰਤ ਕਮਿਊਨੀਕੇਸ਼ਨ ਪ੍ਰੋਫੈਸ਼ਨਲ ਨੇ ਤੇ ਕੈਨੇਡਾ ਚ ਕੰਮ ਕਰ ਰਹਿੰਦੇ ਆ ਉਹਨਾਂ ਨੇ ਆਪ ਦੱਸਿਆ ਕਹਿੰਦੇ ਵੀ ਮੇਰਾ ਡਾਇਗਨੋਸ 2023 ਚ ਜਾ ਕੇ ਹੋਇਆ 40 ਸਾਲ ਦੀ ਉਮਰ ਚ ਜਦੋਂ ਕਿ ਮੈਂ 11 ਸਾਲ ਦੀ ਉਮਰ ਤੋਂ ਲਗਾਤਾਰ ਇਹ ਦਰਦ ਸਹਿੰਦੀ ਰਹੀ ਹਾਂ ਇਹ ਐਡੇ ਤਰੱਕੀ ਪਸੰਦ ਮੁਲਕ ਦੀ ਗੱਲਬਾਤ ਹੈ ਇਹ ਗੱਲਾਂ ਹਰਗਿਜ਼ ਬਰਦਾਸ਼ਤ ਨਹੀਂ ਹੋਣੀਆਂ ਚਾਹੀਦੀਆਂ ਇਹਨਾਂ ਨੂੰ ਪ੍ਰਾਇਰਟੀ ਬੇਸਿਸ ਤੇ ਡੀਲ ਕੀਤੇ ਜਾਣਾ ਚਾਹੀਦਾ ਹਾਂ ਅੱਗੇ ਇਹਦੇ ਖਰਚੇ ਕਿੱਥੋਂ ਆਉਣਗੇ ਤੁਸੀਂ ਭਾਵਾਂ ਪਾਈ ਪਾਈ ਲੁਟਾ ਦਿਓ ਆਪਣੇ ਘਰ ਦਾ ਸਾਰਾ ਸਮਾਨ ਚੱਕੋ ਸਾਰਾ ਸਮਾਨ ਚੱਕ ਕੇ ਇਹਨਾਂ ਦੇ ਘਰਾਂ ਚ ਰੱਖੇ ਆਓ ਇਹਨਾਂ ਦੇ ਘਰਾਂ ਚ ਰੱਖੋ ਪਾਰਲੀਮੈਂਟ ਦੇ ਬਾਹਰ ਜਾਓ ਅਸੈਂਬਲੀ ਚ ਕਿਹਾ ਜਿਹੜੀਆਂ ਕੱਪੜੇ ਵੀ ਲਾ ਕੇ ਰੱਖ ਦਿੰਦੇ ਆ ਇਹ ਫੇਰ ਵੀ ਕਹਿਣਗੇ ਤੁਹਾਨੂੰ ਵੀ ਅਭੀ ਵੀ ਤੁਹਾਰੇ ਮੇਂ ਬਹੁਤ ਕੁਛ ਤੁਸੀਂ ਸਾਡਾ ਦੇਣਾ ਕੋਈ ਵੀ ਮਿਨਿਸਟਰ ਆਉਂਦਾ ਮੈਂ ਤਾਂ ਆਪਣੇ ਘਰੇ ਕਿਹਾ ਹੋਇਆ ਕਿ ਬਈ ਤੁਸੀਂ ਇਹਨਾਂ ਨੂੰ ਜਦੋਂ ਵੀ ਕੋਈ ਵੋਟ ਮੰਗਣ ਆਉਂਦਾ ਨਾ ਟ੍ਰੀਟ ਦੈਮ ਲਾਈਕ ਬੈਗਰਸ ਯਾ ਚੱਕ 2 ਰੁਪਏ ਚੱਲ ਮਾਫ ਕਰ ਬਾਬਾ ਜਾ ਕੇ ਜਾ ਕੀ ਕੀਤਾ ਪਿਛਲੀ ਵਾਰ ਯਾਰ ਤੁਹਾਡਾ ਕੀ ਮੈਨੀਫੈਸਟੋ ਕਦੋਂ ਤੁਸੀਂ ਇੰਪਲੀਮੈਂਟ ਕਰਦੇ ਹੋ ਹਾਲਾਤ ਮੁਲਕ ਦੇ ਕਿੱਧਰ ਨੂੰ ਜਾ ਰਹੇ ਮੁਲਕ ਦੇ ਵਿੱਚ ਗਰੋਥ ਨਹੀਂ ਹੋ ਰਹੀ ਐਨਵਾਇਰਮੈਂਟ ਇਜ਼ ਨੋ ਲੋਂਗਰ ਕੰਡਿਊਸਿਵ ਫਸਲ ਬੀਜੀ ਜਾ ਰਹੀ ਹੈ ਫਸਲ ਉੱਗ ਨਹੀਂ ਰਹੀ ਇਹ ਸਵਾਲ ਹੈ ਤੁਸੀਂ ਲਿਆ ਕੇ ਬਾਹਰੋਂ ਗਮਲੇ ਰੱਖਤੇ ਖੇਤ 'ਚ ਗਮਲੇ ਲਾਏ ਆ ਮੈਂ ਇਮੀਗ੍ਰੇਸ਼ਨ ਦੇ ਖਿਲਾਫ ਨਹੀਂ ਬੋਲ ਰਿਹਾ ਮੈਂ ਤੁਹਾਡੀ ਜ਼ਮੀਨ ਦੇ ਹੇਠਾਂ ਗੱਲ ਕਰ ਰਿਹਾ ਕਿ ਜ਼ਮੀਨ 'ਤੇ ਖੇਤੀ ਨਹੀਂ ਹੋ ਰਹੀ ਇਹਨਾਂ ਨੇ ਲਿਆ ਕੇ ਬਾਹਰੋਂ ਗਮਲੇ ਰੱਖਤੇ ਕਿ ਹਰਾ ਹਰਾ ਤਾਂ ਦਿਖ ਰਿਹਾ ਉੱਪਰ ਇਹੀ ਗੱਲ ਹੋਈ ਹੈ ਹੋਰ ਕਿ 98% ਇਮੀਗ੍ਰੇਸ਼ਨ ਔਰ ਸਕਿੱਲ ਵੀ ਹੈ ਨੀ ਗੀ ਬੱਚਾ ਵੀ ਹੈ ਨੀ ਗਾ ਉਹ ਬੰਦੇ ਹੀ ਪੈਦਾ ਨਹੀਂ ਹੋ ਰਹੇ ਪੁੱਛੋ ਤਾਂ ਸਹੀ ਕਿੱਥੇ ਗਿਆ ਬਈ ਕੀ ਗਿਆ ਸਿਸਟਮ ਕੀ ਹੋ ਗਿਆ ਇਹ ਬਹੁਤ ਵਾਈਟਲ ਕੁਐਸਚਨ ਨੇ ਹੁਣ ਇਸ ਮਾਮਲੇ ਦੇ ਵਿੱਚ ਅਮਰੀਕਾ ਜਾ ਕੇ ਸਰਜਰੀ ਕਰਾਈ ਤੇ ਮਿਨਿਸਟਰੀ ਆਫ ਹੈਲਥ ਕਹਿੰਦੇ ਮੋਰ ਦੈਨ 8,000 ਨਿਊ ਫਿਜ਼ੀਸ਼ੀਅਨਸ ਹੈਵ ਬੀਨ ਇਨਕਲੂਡਿਡ ਉਹਨਾਂ ਨੇ ਇੱਕ ਲੰਮੀ ਜੀ ਬਲੈਂਕਟ ਸਟੇਟਮੈਂਟ ਦਿੱਤੀ ਕਹਿੰਦੇ 2018 ਤੋਂ ਅਸੀਂ ਦੇਸ਼ ਭਰ ਦੇ ਵਿੱਚ ਓਨਟੈਰੀਓ ਸੂਬੇ 'ਚ 8,000 ਫਿਜ਼ੀਸ਼ੀਅਨ ਭਰਤੀ ਕੀਤੇ ਆ ਤੇ ਇਹਨਾਂ ਵਿੱਚ ਔਰਤਾਂ ਦੇ ਮਾਮਲਿਆਂ ਵਾਲੇ ਜਿਹੜੇ ਸਪੈਸ਼ਲਿਸਟ ਨੇ ਉਹ 6.3% ਬਣਦੇ ਆ ਵੀਰੇ ਗੱਲ ਅਸੀਂ ਕੀ ਕਰੀਏ ਤੁਸੀਂ ਓਵਰਆਲ ਹੈਲਥ ਬਜਟ ਹੀ ਦੱਸਤਾ ਉਹ ਪਿਛਲੇ ਸਾਲ ਨਾਲੋਂ ਕਹਿੰਦੇ ਜੀ ਇੰਨੇ ਪਰਸੈਂਟ ਇਨਕਰੀਜ਼ ਹੋ ਗਿਆ ਇਹਦੇ ਵਿੱਚ ਤਾਂ ਵੈਸੇ ਇਨਫਲੇਸ਼ਨ ਹੀ ਆ ਜਾਣੀ ਹੈ ਓਨੀ ਤਾਂ ਇਨਫਲੇਸ਼ਨ ਹੀ ਆ ਜਾਣੀ ਹੈ ਹੈ 6-6% ਤਾਂ ਇਨਫਲੇਸ਼ਨ ਵਧੀ ਜਾਂਦੀ ਹੈ ਤੁਸੀਂ ਕਹਿੰਦੇ ਅਸੀਂ 5% ਬਜਟ ਇਨਕਰੀਜ਼ ਕਰ ਤੋ ਤਾਂ ਵੈਸੇ ਡਾਲਰ ਵੈਲਿਊ ਡਾਊਨ ਹੈ ਉਹਨੇ ਦਾ ਤਾਂ ਡਾਲਰ ਹੀ ਘੱਟ ਗਿਆ ਉਹਦੀ ਪਰਚੇਸਿੰਗ ਪਾਵਰ ਹੀ ਘੱਟ ਗਈ ਬਜਟ ਇਨਕਰੀਜ਼ ਨਹੀਂ ਹੁੰਦਾ ਕਈ ਵਾਰ ਬਜਟ ਸਟੈਟਿਕ ਵੀ ਨਹੀਂ ਹੁੰਦਾ ਉਹ ਐਕਚੁਅਲੀ ਥੱਲੇ ਚਲਿਆ ਗਿਆ ਹੁੰਦਾ ਹੁਣ ਕਹਿਣ ਨੂੰ ਤਨਖਾਹ $1,000 ਤੋਂ $1,500 ਕਰਤੀ ਪਰ ਜਿਹੜਾ ਮੇਰੇ ਘਰੇ ਗਰੋਸਰੀ ਆਉਂਦੀ ਸੀ $800 ਦੀ ਜੇ ਉਹੀ $1,800 ਦੀ ਹੋ ਗਈ ਮੈਂ ਤਾਂ $300 ਡਾਊਨ ਚ ਲੈ ਗਿਆ ਸੋ ਉਹ ਚੀਜ਼ਾਂ ਜਿਹੜੀਆਂ ਕੈਲਕੂਲੇਸ਼ਨਸ ਨੇ ਉਹਨਾਂ ਵਾਸਤੇ ਜਿਹੜੇ ਇਕਨੋਮਿਸਟ ਨੇ ਉਹ ਵੀ ਨਹੀਂ ਆ ਸਕਦੇ ਕਿਉਂਕਿ ਜ਼ਿਆਦਾਤਰ ਇਕਨੋਮਿਸਟ ਨੂੰ ਜੋਬ ਉਹਦੀ ਚੱਲੂਗੀ ਜਿੰਨਾ ਚਿਰ ਉਹ ਏਦਾਂ ਦੀਆਂ ਗੱਲਾਂ ਕਰੂਗਾ। ਉਦਾਂ ਹੀ ਪੱਤਰਕਾਰ ਚੱਲੂਗਾ, ਉਦਾਂ ਹੀ ਉਹਨਾਂ ਨੂੰ ਤਰੱਕੀਆਂ ਮਿਲਣਗੀਆਂ, ਉਦਾਂ ਹੀ ਉਹਨਾਂ ਨੂੰ ਅਵਾਰਡ ਮਿਲਣਗੇ, ਉਦਾਂ ਹੀ ਉਹਨਾਂ ਨੂੰ ਸਰਟੀਫਿਕੇਟ ਮਿਲਣਗੇ। ਸੋ ਉਹ ਜਿਹੜਾ ਨੈਰੇਟਿਵ ਹੈ ਉਹ ਸਾਰਾ ਕੰਟਰੋਲਡ ਨੈਰੇਟਿਵ ਹੈ ਔਰ ਉਹਨੂੰ ਤੋੜ ਕੇ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ। ਇੱਕ ਛੋਟੀ ਜਿਹੀ ਬ੍ਰੇਕ ਤੇ ਬਾਕੀ ਹੁਣ ਉਹ ਕੌਨਫਲਿਕਟ ਦੇ ਪ੍ਰਭਾਵ ਦੀ ਵੀ ਗੱਲ ਕਰ ਲਈਏ, ਦੋ ਤਿੰਨ ਖ਼ਬਰਾਂ ਇਕੱਠੀਆਂ ਕਰ ਦਿੰਦੀਆਂ ਆਪਾਂ ਵਿੱਚ ਇਜ਼ਰਾਈਲ ਔਰ ਫਲਸਤੀਨ ਦਾ ਕੀ ਪ੍ਰਭਾਵ ਪੈ ਰਿਹਾ। ਇੱਕ ਛੋਟੀ ਜਿਹੀ ਬ੍ਰੇਕ। ਮਾਰਕਮ ਦੀ ਪਬਲਿਕ ਲਾਇਬ੍ਰੇਰੀ ਦੇ ਵਿੱਚ ਕੱਲ ਦਾ ਮਾਮਲਾ ਸ਼ੇਰ ਰੋਲੇ ਦੇ ਵਿੱਚ ਆਇਆ ਸੀ, ਸ਼ਾਇਦ ਇਹ ਪਰਸੋਂ ਦਾ ਹੋਵੇ, ਕਿ ਇਸਲਾਮਿਕ ਹੈਰੀਟੇਜ ਮੰਥ ਮਨਾਇਆ ਜਾ ਰਿਹਾ ਸੀ ਤੇ ਉਸ ਲਾਇਬ੍ਰੇਰੀ ਦੇ ਵਿੱਚ ਕੁਝ ਖਾਸ ਤਰ੍ਹਾਂ ਦਾ ਮਟੀਰੀਅਲ ਵਾਜ ਔਨ ਡਿਸਪਲੇ ਜਿਹਦੇ ਨਾਲ ਇਸਲਾਮ ਦੀ ਮਹੱਤਤਾ ਦੀ ਗੱਲ ਹੋਵੇ। ਇਸੇ ਤਰ੍ਹਾਂ ਫਿਲੀਪੀਨ ਹੋਰ ਕੌਮੀਅਤਾਂ ਦੇ ਧਰਮਾਂ ਦੇ ਸਿੱਖ ਹੈਰੀਟੇਜ ਮੰਥ ਵੀ ਮਨਾਏ ਜਾਂਦੇ ਨੇ ਕਿ ਸਿੱਖ ਧਰਮ ਦੀ ਜਾਣਕਾਰੀ ਦੇਈ ਜਾਵੇ, ਇਸ ਤਰ੍ਹਾਂ ਦੀ ਗੱਲਬਾਤ ਸੀਗੀ। ਸੋ ਵਿੱਚੇ ਵਿੱਚ ਗੱਲ ਇਹ ਨਿਕਲ ਕੇ ਆਈ ਕਿ ਫਟਾਫਟ ਇਹਨਾਂ ਨੇ ਸਾਰਾ ਡਿਸਪਲੇ ਹਟਾ ਦਿੱਤਾ ਤੇ ਫਿਰ ਕੁਛ ਘੰਟਿਆਂ ਬਾਅਦ ਹੀ ਉਹ ਲਾ ਦਿੱਤਾ ਤੇ ਉੱਥੇ ਪੈ ਗਿਆ ਰੌਲਾ ਕਿ ਬਈ ਹਟਾਇਆ ਕਿਉਂ ਗਿਆ ਸੀ ਤੇ ਫਿਰ ਕੀ ਲਾਉਣ ਦੇ ਕਾਰਨ ਤੇ ਹਟਾਉਣ ਦੇ ਕਾਰਨ ਕੀ ਸੀਗੇ। ਉਹ ਕਾਰਨਾਂ ਦੇ ਬਾਰੇ ਜਦੋਂ ਗੱਲ ਖੁੱਲੀ ਤੇ ਕਹਿੰਦੇ ਜੀ ਪੈਲਸਤੀਨ ਵਾਲੇ ਮਾਮਲੇ ਦੇ ਉੱਤੇ ਰੌਲਾ ਪੈ ਗਿਆ। ਪੈਲਸਤੀਨ ਵਾਲੇ ਮਾਮਲੇ ਨਾਲ ਇਸਲਾਮ ਦਾ ਕੀ ਸੰਬੰਧ ਹੈ, ਸਾਰਾ ਇਸਲਾਮ ਤੁਹਾਨੂੰ ਕਿੱਥੋਂ ਲੱਗਣ ਲੱਗ ਗਿਆ, ਔਰ ਸਾਰਾ ਇਜ਼ਰਾਈਲੀ ਚੰਗਾ ਹੋ ਗਿਆ, ਸਾਰੇ ਯਹੂਦੀ ਚੰਗੇ ਹੋ ਗਏ, ਸਾਰੇ ਸਿੱਖ ਚੰਗੇ ਹੋ ਗਏ, ਸਾਰੇ ਹਿੰਦੂ ਚੰਗੇ ਹੋ ਗਏ, ਸਾਰੇ ਕੈਨੇਡੀਅਨ ਚੰਗੇ ਹੋ ਗਏ। ਮੈਂ ਕਹਿੰਦਾ ਬਾਕੀ ਸਾਰੀਆਂ ਗੱਲਾਂ ਛੱਡੋ, ਤੁਸੀਂ ਕੱਲੇ ਕੈਨੇਡਾ ਦੀ ਗੱਲ ਕਰੋ। ਜੇ ਕੈਨੇਡਾ ਦੀ ਵੀ ਨਹੀਂ ਕਰਨੀ ਤਾਂ ਕੱਲੀ ਕੱਲੀ ਓਨਟੈਰੀਓ ਪ੍ਰੋਵਿੰਸ ਦੀ ਗੱਲ ਕਰੋ। ਓਨਟੈਰੀਓ ਦੇ ਵਿੱਚ ਤਿੰਨ ਪੋਲੀਟੀਕਲ ਪਾਰਟੀਆਂ ਲਾ ਲਓ, ਚਲੋ ਉਹਦੇ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਵੀ ਨੇ, NDP ਵੀ ਹੈ ਤੇ ਉਹਦੇ ਵਿੱਚ ਲਿਬਰਲ ਵੀ ਨੇ, ਇੱਕ ਦੂਜੇ ਬਾਰੇ ਬੜੇ ਦੂਸ਼ਣ ਲਾਉਂਦੇ ਨੇ। ਕੀ ਇਹ ਸਾਰੇ ਇੱਕ ਬਰਾਬਰ ਨੇ? ਓਨਟੈਰੀਓ ਦੇ ਪੋਲੀਟੀਸ਼ੀਅਨ ਦੇ PC ਦੇ ਵਿੱਚ ਵੀ ਕੌਨਫਲਿਕਟ ਹੁੰਦਾ, ਤੁਸੀਂ ਲੀਡਰਸ਼ਿਪ ਦੀ ਰੇਸ ਨੂੰ ਕੰਟੈਸਟ ਕਰਦੇ ਹੋ। ਬਈ ਡਾਈਵਰਸ ਓਪੀਨੀਅਨ ਹੁੰਦੇ ਆ ਔਰ ਸਾਰੀ ਕਮਿਊਨਿਟੀ ਇੱਕੋ ਹੀ ਆ, ਫਿਰ ਤੁਹਾਨੂੰ ਇਲੈਕਸ਼ਨ ਲੜਨ ਦੀ ਕੀ ਲੋੜ ਹੈ? ਕੈਨੇਡਾ ਤਾਂ ਸਾਰਾ ਸਰਬਸੰਮਤੀ ਨਾਲ ਜਿੱਤੀ ਜਾਣਾ ਚਾਹੀਦਾ। ਵਾਈ ਦੇਰ ਆਰ 2, 3, 4 ਕਾਇੰਡ ਆਫ ਮੈਨੀਫੈਸਟੋਜ ਆਰ ਦੇਅਰ ਇਨ ਕੈਨੇਡਾ? ਇਹ ਡਿਫਰੈਂਸ ਆਫ ਓਪੀਨੀਅਨ ਹੈ। ਸਾਰੇ ਕੈਨੇਡੀਅਨ ਬਰਾਬਰ ਕਿਵੇਂ ਹੋ ਗਏ? ਇਹ ਜਿਹੜੇ ਕੈਨੇਡੀਅਨ ਲੋਕਾਂ ਦੀ ਬਲਾਤਕਾਰ ਕਰਦੇ ਨੇ, ਚੋਰ ਵੀ ਨੇ, ਠੱਗ ਵੀ ਨੇ, ਟੈਕਸ ਚੋਰ ਵੀ ਨੇ, ਬਿਜ਼ਨਸ ਚੋਰ ਵੀ ਨੇ, ਬਹੁਤ ਤਰ੍ਹਾਂ ਦੀਆਂ ਚੋਰੀਆਂ ਕਰਦੇ। ਕੈਨੇਡੀਅਨ ਕੈਨੇਡੀਅਨ ਨੂੰ ਨਹੀਂ ਠੱਗ ਸਕਦਾ, ਸਿੱਖ ਸਿੱਖ ਤੇ ਜ਼ੁਲਮ ਨਹੀਂ ਕਰ ਸਕਦਾ, ਮੁਸਲਮਾਨ ਮੁਸਲਮਾਨ ਨੂੰ ਨਹੀਂ ਮਾਰ ਸਕਦਾ, ਤੇ ਕੱਲਾ ਯਹੂਦੀ ਮੁਸਲਮਾਨ ਨੂੰ ਮਾਰੂਗਾ ਤੇ ਮੁਸਲਮਾਨ ਯਹੂਦੀ ਨੂੰ ਮਾਰੂਗਾ, ਤੇ ਫਲਸਤੀਨੀ ਕੀ ਕੀ ਇੰਡੀਆ ਦੇ ਵਿੱਚ ਹਿੰਦੂਆਂ ਦਾ ਜੇ ਦੇਸ਼ ਬਣਾ ਲਓ ਉੱਥੇ ਹੀ ਹੈ? ਕਿ ਪਾਕਿਸਤਾਨ ਚ ਸਾਰੇ ਮੁਸਲਮਾਨ ਭਰਾ ਭਰਾ ਹੀ ਨੇ? ਉੱਥੇ ਕੋਈ ਚੋਰੀ ਠੱਗੀ ਨਹੀਂ ਹੁੰਦੀ, ਕਤਲ ਨਹੀਂ ਹੁੰਦੇ, ਡਾਕੇ ਨਹੀਂ ਵੱਜਦੇ? ਇੱਥੇ ਕੀ ਮਤਲਬ ਬਣਿਆ ਕਿ ਤੁਹਾਨੂੰ ਲੱਗਿਆ ਕਿ ਜੇ ਫਲਸਤੀਨ ਵਾਲਾ ਮਾਮਲਾ ਜਾਂ ਇਸਲਾਮ ਦੀਆਂ ਕੁਛ ਗੱਲਾਂ, ਔਰ ਕੀ ਰੱਖਿਆ ਤੁਸੀਂ ਉੱਥੇ? ਐਸਾ ਕੀ ਡਿਸਪਲੇ ਤੇ ਸੀ ਜਿਹਨੂੰ ਸਿਰਫ ਮੁਸਲਮਾਨ ਤੇ ਮੁਸਲਮਾਨਾਂ ਦਾ ਮਤਲਬ, ਅੱਜ ਕੱਲ੍ਹ ਸਿਰਫ ਫਲਸਤੀਨੀ ਮੁਸਲਮਾਨ ਰਹਿ ਗਿਆ ਦੁਨੀਆਂ ਚ? ਮਤਲਬ ਇਹ ਕਿੱਥੇ ਤੱਕ ਨਫ਼ਰਤ ਲੈ ਕੇ ਜਾਣੀ ਹੈ? ਇਹ ਗੱਲਾਂ ਫਿਰ ਲਾ ਦਿੱਤਾ ਗਿਆ, ਪਰ ਇਹਦੇ ਤੇ ਸਵਾਲ ਪੁੱਛੇ ਜਾ ਰਹੇ ਨੇ। ਇੱਕ ਤਾਂ ਇਹ ਮਾਮਲਾ ਰਿਹਾ, ਦੂਸਰੀ ਗੱਲ ਆਉਂਦੀ ਹੈ ਕਿ ਫੋਰਡ ਗਵਰਨਮੈਂਟ ਦੇ ਉੱਪਰ ਆਉਂਦੀ ਹੈ, ਇਹਨਾਂ ਵੱਲੋਂ ਮਤਾ ਲਿਆਂਦਾ ਜਾ ਰਿਹਾ। ਬਿਲਕੁਲ ਠੀਕ ਗੱਲ ਹੈ, ਮਤਾ ਲਿਆਓ, ਹੋਣਾ ਚਾਹੀਦਾ, ਪਰ ਕਿਤੇ ਵੀ ਇਨਸਾਨੀਅਤ ਦਾ ਮਤਾ ਪੇਸ਼ ਨਹੀਂ ਕੋਈ ਕਰ ਰਿਹਾ। ਕੋਈ ਬੰਦਾ ਇਹ ਕਿਉਂ ਨਹੀਂ ਕਹਿ ਰਿਹਾ ਕਿ ਫਲਸਤੀਨ ਵਿੱਚ ਵੀ, ਗਾਜ਼ਾ ਵਿੱਚ ਵੀ ਲੋਕ ਮਾਰੇ ਜਾ ਰਹੇ, ਇਸਰਾਇਲ ਵਿੱਚ ਵੀ ਲੋਕ ਮਾਰੇ ਗਏ ਆ, ਔਰ ਉਹ ਲੋਕ ਭਾਵੇਂ ਡਾਇਰੈਕਟ ਕਿਸੇ ਕੌਨਫਲਿਕਟ ਦਾ ਪਾਰਟ ਵੀ ਨਹੀਂ ਸੀਗੇ? ਹੁਣ ਹਸਪਤਾਲ ਤੇ ਹਮਲਾ ਹੋਇਆ, 500 ਬੰਦਾ ਸੀ ਉਸ ਹਸਪਤਾਲ 'ਚ, ਤੇ ਜਦੋਂ ਅਸੀਂ ਉਹਦੇ ਨਾਗਾਸਾਕੀ ਤੇ ਹੀਰੋਸ਼ਿਮਾ ਦੇ ਬੰਬ ਸੁੱਟੇ ਸੀ, ਕਿ ਨਾਗਾਸਾਕੀ ਸਾਰੇ ਹੀ ਉੱਥੇ ਫੌਜੀ ਕੈਂਟੋਨਮੈਂਟ ਸੀ? ਹੁਣ ਵੀ ਤੁਸੀਂ ਮਤੇ ਦੇ ਉੱਤੇ ਗੱਲ ਲੈ ਕੇ ਆ ਰਹੇ ਹੋ ਤੇ ਕੱਲਾ ਇਜ਼ਰਾਈਲ ਦੀ ਡਿਫੈਂਸ ਦੀ ਗੱਲ ਕਰਦੇ ਹੋ। ਇਜ਼ਰਾਈਲ ਤੋਂ ਪਹਿਲਾਂ ਤਾਂ ਫਲਸਤੀਨ ਸੀਗਾ, ਜੇ ਇਜ਼ਰਾਈਲ ਨੂੰ ਆਪਣੀ ਜ਼ਮੀਨ ਬਚਾਉਣ ਦਾ ਹੱਕ ਹੈ ਤੇ ਬਈ ਫਲਸਤੀਨ ਵੀ ਤਾਂ ਕਿਤੇ ਨਾ ਕਿਤੇ ਬਾੜੋਂਗੇ, ਰੱਖੋਗੇ ਕਿ ਨਹੀਂ ਰੱਖੋਗੇ? ਤੁਸੀਂ ਇੱਕ ਇੱਕ ਬੰਦੇ ਦੇ ਹੱਕ 'ਚ ਖੜੇ ਹੋ, ਦੂਜੇ ਦੇ ਨਹੀਂ ਖੜੇ? ਬਾਈ ਤੁਸੀਂ ਮਜ਼ਲੂਮ ਦੇ ਹੱਕ ਵਿੱਚ ਖੜੋ, ਔਰ ਉਹ ਮਜ਼ਲੂਮ ਚਾਹੇ ਕ੍ਰਿਸਚਨ ਹੋਵੇ, ਚਾਹੇ ਜਿਊ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਦਲਿਤ ਹੋਵੇ, ਚਾਹੇ ਕਾਮਰੇਡ ਹੋਵੇ, ਚਾਹੇ ਕਮਿਊਨਿਸਟ ਹੋਵੇ, ਰੱਬ ਨੂੰ ਮੰਨਣ ਵਾਲਾ ਹੋਵੇ ਜਾਂ ਨਾ ਮੰਨਣ ਵਾਲਾ ਹੋਵੇ, ਇਹ ਉਹਦਾ ਨਿੱਜੀ ਮਾਮਲਾ ਹੈ। ਤੁਸੀਂ ਚੁਣ ਚੁਣ ਕੇ ਦੁਸ਼ਮਣਾਂ ਦੀਆਂ ਗੱਲਾਂ ਕਰਦੇ ਹੋ, ਚੁਣ ਚੁਣ ਕੇ ਮਤੇ ਪੇਸ਼ ਕਰ ਰਹੇ ਹੋ, ਉਹ ਗੱਲਾਂ ਠੀਕ ਨਹੀਂ ਹੈ। ਹੁਣ ਜੇ ਇੱਕ NDP ਦੀ NPP ਨੇ ਕਹਿਤਾ ਕਿ ਫਲਸਤੀਨ ਦੇ ਐਂਗਲ ਤੋਂ ਤੁਸੀਂ ਇਜ਼ਰਾਈਲ ਦੇ ਐਂਗਲ ਤੋਂ ਗੱਲ ਕਰ ਰਹੇ ਹੋ, ਹਾਲਾਂਕਿ ਮੈਂ ਦੋਨਾਂ ਦਾ ਸਮਰਥਨ ਨਹੀਂ ਕਰਦਾ। ਔਰ ਸਾਰਾ ਗਾਜ਼ਾ ਹਮਾਸ ਹੈ ਕਿ ਸਾਰਾ ਇਜ਼ਰਾਈਲ ਸਾਰੇ ਯਹੂਦੀ ਨੇ ਜਿਹੜੇ ਉਹ ਜ਼ਿਓਨਿਸਟ ਨੇ ਕਿ ਸਾਰੇ ਯਹੂਦੀਆਂ ਦਾ ਇੱਕੋ ਹੀ ਏਜੰਡਾ? ਤੁਸੀਂ ਏਜੰਡਾ ਇੱਕ ਬਣਾ ਕੇ ਪੇਸ਼ ਕਰ ਰਹੇ ਹੋ, ਸਾਰੇ ਯਹੂਦੀਆਂ ਦਾ ਇੱਕ ਏਜੰਡਾ ਨਹੀਂ ਹੈ। ਅੱਛਾ, ਆਪਣੇ ਕੋਲ ਕਹਿੰਦੇ ਆ ਕਿ ਫਲਸਤੀਨ ਦੇ ਮਾਮਲੇ ਵਿੱਚ ਮੁਸਲਿਮ ਵਾਲੀ ਗੱਲ ਆ ਜਾਂਦੀ ਹੈ, ਇੱਥੇ ਤਾਂ ਨਾਜ਼ੀ ਦੇ ਸਨਮਾਨ ਕਰੀ ਬੈਠੇ ਸੀ ਤੇ ਉਹ ਤੋਂ ਬਾਅਦ ਮਾਫੀਆ ਮੰਗਦੇ ਭੱਜ ਲਏ ਆਪਾਂ ਪਾਰਲੀਮੈਂਟ ਚ। ਸੋ ਇਹ ਜਿਹੜੀ ਡਰਟੀ ਪੋਲੀਟਿਕਸ ਵਿਚ ਇਜ਼ ਬੀਂਗ ਪਲੇਡ ਐਂਡ ਨੋਬਡੀ ਇਜ਼ ਸੀਰੀਅਸਲੀ ਟਾਕਿੰਗ ਅਬਾਊਟ ਦ ਵਿਕਟਿਮਸ, ਛੋਟੇ ਛੋਟੇ ਬੱਚੇ ਕਿੰਨੀਆਂ ਕਿਲਕਾਰੀਆਂ ਮਾਰਦੇ, ਭੈਣ ਮਰ ਗਈ, ਭਰਾ ਮਰ ਗਿਆ, ਪਿਓ ਮਰ ਗਿਆ, ਉਹ ਯਾਰ 4 ਸਾਲ ਦੀ ਉਮਰ ਤੋਂ ਬਾਅਦ ਉਹਨੂੰ ਕੌਣ ਸਾਂਭੂਗਾ? ਪਿਓ ਜਿਉਂਦਾ ਵੀ ਹੋਵੇ ਅੱਜ ਕੱਲ ਤਾਂ ਗਾਜ਼ਾ ਚ ਤਾਂ ਨੀ ਬੱਚੇ ਪੜ੍ਹਾ ਸਕਦੇ ਤੁਸੀਂ। ਇਜ਼ਰਾਇਲ ਵਿੱਚ ਵੀ ਇਹੀ ਹੈ, ਕਹਿੰਦੇ ਇਜ਼ਰਾਇਲੀ ਬੰਧਕ ਹੈ। ਮੈਂ ਕਿਹਾ ਮੈਨੂੰ ਨਾ ਕਹੋ ਕਿ ਇਜ਼ਰਾਇਲੀ ਬੰਧਕ ਹੈ ਕਿ ਯਹੂਦੀ ਹੈ, ਕਿਉਂ ਬੰਧਕ ਹੈ? ਕਿਉਂ ਗੋਲੀ ਮਾਰੀ ਗਈ ਯਾਰ, ਗੋਲੀ ਕਿਉਂ ਮਾਰੀ ਗਈ ਕਿਸੇ ਦੇ? ਮੇਰਾ ਤਾਂ ਸਵਾਲ ਇਹ ਹੈ, ਤੁਸੀਂ ਬਾਅਦ ਚ ਮੈਨੂੰ ਦੱਸ ਦਿਓ ਕਿ ਜਿਹਦੇ ਗੋਲੀ ਵੱਜੀ ਉਹ ਘੱਲਿਆ ਯਹੂਦੀ ਹੈ। ਜਦੋਂ ਟਰੱਕ ਚੜਾਇਆ ਗਿਆ ਸੀ ਉਸ ਬੱਚੇ ਨੇ, 22 ਸਾਲ ਦੀ ਉਮਰ ਵਾਲੇ ਨੇ, ਜਦੋਂ ਲੰਡਨ 6 ਜੂਨ ਨੂੰ ਟਰੱਕ ਚੜਾਇਆ ਸੀ, ਉਹਨੂੰ ਕੀ ਪਤਾ ਸੀ? ਕੀ ਪਤਾ ਉਹਦੇ ਨਾਲ ਵਿਚਾਰਧਾਰਕ ਤੌਰ ਤੇ ਸਹਿਮਤੀ ਹੋਵੇ ਵੀ ਅਸੀਂ ਵੀ ਇਹੀ ਚਾਹੁੰਦੇ ਹਾਂ? ਜਿੱਦਾਂ ਤੁਹਾਡਾ ਗੋਰਿਆਂ ਦਾ ਮੁਲਕ ਹੈ, ਇੱਦਾਂ ਸਾਡਾ ਵੀ ਇੱਕ ਮੁਲਕ ਹੋਣਾ ਚਾਹੀਦਾ, ਕੀ ਪਤਾ ਇਹ ਵੀ ਹੋਵੇ? ਪਰ ਇੱਥੇ ਕੀ ਹੈ ਕਿ ਕਿਸੇ ਦਾ ਮਨ ਕਿਹੋ ਜਿਹਾ ਉਹਨੂੰ ਕੋਈ ਨੀ ਜਾਣਦਾ, ਉਹਦੇ ਤਨ ਤੇ ਉਹਦੇ ਕੱਪੜੇ ਦੇਖੋ ਤੇ ਉਹਨੂੰ ਥੱਲੇ ਦੇ ਦਿਓ। ਇੱਧਰ ਵੀ ਇਹੀ ਪਛਾਣ ਹੋ ਰਹੀ ਹੈ ਕੈਨੇਡਾ ਦੇ ਵਿੱਚ। ਪੋਲੀਟੀਸ਼ੀਅਨ, ਜ਼ਿੰਮੇਵਾਰ ਪੋਲੀਟੀਸ਼ੀਅਨ ਨੂੰ ਮਜ਼ਲੂਮਾਂ ਦੀ ਗੱਲ ਕਰਨੀ ਚਾਹੀਦੀ ਹੈ। ਕਿਤੇ ਵੀ ਇੱਕ ਬੇਗੁਨਾਹ ਬੰਦਾ, ਕਹਿੰਦੇ ਹੁੰਦੇ ਆਪਣੀਆਂ ਕਿਤਾਬਾਂ ਚ ਲਿਖਿਆ ਕਿ 100 ਗੁਨਾਹਗਾਰ ਛੁੱਟ ਜੇ ਪਰ ਇੱਕ ਬੇਗੁਨਾਹ ਨੂੰ ਸਜ਼ਾ ਨਾ ਮਿਲੇ। ਇੱਥੇ ਇੱਕ ਗੁਨਾਹਗਾਰ ਪਿੱਛੇ ਤੁਸੀਂ ਲੱਖਾਂ ਬੇਗੁਨਾਹਾਂ ਨੂੰ ਤੰਗ ਕਰ ਰਹੇ ਹੋ। ਸਾਰਾ ਗਾਜ਼ਾ 22 ਲੱਖ ਬੰਦਾ ਸਭ ਅੱਤਵਾਦੀ, ਬਤਾ ਦੋ ਉਹਨਾਂ ਨੂੰ। ਕੈਮੀਕਲ ਬੋਮਿੰਗ ਹੋ ਰਹੀ ਹੈ, ਇੰਨੀ ਸਪਰੇ ਹੋ ਰਹੀ ਹੈ, ਕੌਣ ਬੋਲੂ ਉਹਦੇ ਉੱਤੇ? ਔਰ ਇੰਨਾ ਡਰਾ ਕੇ ਰੱਖੇ ਹੋਏ ਆ। ਸਾਨੂੰ ਇਹ ਗੱਲ ਕਰਨੀ ਚਾਹੀਦੀ, ਲੋਕ ਜ਼ਰੂਰ ਬਾਜ਼ਾਰਾਂ ਚ ਆਏ ਆ। ਇੱਕ ਇਹ ਵੀ ਖਬਰ ਛੱਪੀ ਆ ਕਿ ਇੱਕ ਪਾਸੇ ਇਜ਼ਰਾਈਲੀਆਂ ਦੀ ਰੈਲੀ ਹੋਈ, ਇੱਕ ਪਾਸੇ ਫਲਸਤੀਨੀਆਂ ਦੀ। ਉਹ ਇੱਕ ਪਾਸੇ ਇਹ ਰੈਲੀ ਕੱਢੋ ਕਿ ਇਜ਼ਰਾਈਲੀ ਵੀ ਸਾਡੇ ਆ, ਫਲਸਤੀਨੀ ਵੀ ਸਾਡੇ ਆ। ਜੇ ਤੁਸੀਂ ਦੋਨਾਂ ਨੂੰ ਕੰਟਰੀ ਬਣਾਤਾ, ਉਹ ਤਾਂ ਪਹਿਲਾਂ ਵੀ ਇਕੱਠੇ ਰਹੀ ਜਾਂਦੇ ਸੀ। ਉਹ ਤਾਂ ਤੁਸੀਂ ਉਹਨਾਂ ਨੂੰ ਦੱਸਿਆ ਕਿ ਤੂੰ ਭਾਈ ਹਿੰਦੂ ਆ, ਤੂੰ ਮੁਸਲਮਾਨ ਆ, ਤੂੰ ਇਜ਼ਰਾਈਲੀ ਹੈ, ਠੀਕ ਹੈ, ਤੇ ਇਜ਼ਰਾਈਲੀ ਵੀ ਯਹੂਦੀ ਹੈ, ਯਹੂਦੀ ਵੀ ਤੂੰ ਜ਼ਾਇਓਨਿਸਟ ਹੈ, ਤੇ ਉਧਰਲਾ ਹਮਾਸ ਵਾਲਾ ਸਿਰਫ ਅੱਤਵਾਦੀ ਹੈ ਤੇ ਉਹਨੇ ਹਮਲਾ ਹੀ ਕਰਨਾ ਇਸਲਾਮ ਦਾ ਨਾਂ ਲੈ ਕੇ। ਇੱਥੇ ਇਸਲਾਮੋਫੋਬੀਆ ਕ੍ਰੀਏਟ ਕਰਨ ਦੀ ਗੱਲ ਆਉਂਦੀ ਹੈ। ਸੋ ਇਹ ਸਾਰੇ ਮਾਮਲਿਆਂ ਦੇ ਵਿੱਚ ਜਿਹੜੀ ਮੇਰੀ ਆਪਦੀ ਰਾਏ ਹੁੰਦੀ ਹੈ ਕਿ ਜੇ ਇਸਲਾਮ ਤੇ ਕੁਸਚਨ ਉਠਾਇਆ ਜਾਂਦਾ ਤਾਂ ਬਾਕੀ ਧਰਮ ਵਾਲੇ ਬੋਲਣ। ਅਸੀਂ ਕਿਵੇਂ ਗੱਲ ਝੂਠ ਮੂਠ ਕਹਿੰਦੇ ਹਾਂ ਕਿ ਸਾਰੇ ਧਰਮ ਇੱਕ ਹੁੰਦੇ ਆ, ਸਾਰੇ ਧਰਮ ਰੱਬ ਨੂੰ ਮਨਾਉਂਦੇ ਆ? ਮੈਂ 20 ਵਾਰੀ ਆਖਿਆ, ਮੈਂ ਯਾਰ ਕਦੇ ਨਮਾਜ਼ ਦੀ ਆਪਾਂ ਅਦਾਇਗੀ ਕਰ ਦਿੰਦੇ ਹਾਂ, ਇੱਕ ਦਿਨ ਆਪਣੇ ਘਰੇ ਨਮਾਜ਼ ਪੜ੍ਹ ਲਓ, ਇੱਕ ਦਿਨ ਪਾਠ ਰਖਾ ਲਓ, ਇੱਕ ਦਿਨ ਗੀਤਾ ਕਰਾ ਲੈਂਦੇ। ਨਾ ਨਾ ਕਹਿੰਦੇ, ਏਦਾਂ ਹੋ ਹੀ ਨਹੀਂ ਸਕਦੀ, ਮੇਰੇ ਨੀ ਘਰੇ ਕੋਈ ਮੰਨਦੇ ਜੀ, ਓਦਾਂ ਉਹ ਕਹਿ ਦਿੰਦੇ। ਮੈਂ ਯਾਰ ਕਿਹਾ ਨਾ ਕਰੋ ਵੀ ਰੱਬ ਇੱਕ ਹੈ, ਉਹ ਵੀ ਬੜੇ ਅਲੱਗ ਅਲੱਗ ਰੂਪ ਆ, ਸਾਡੇ ਵਾਲਾ ਆਹੀ ਮਾਡਲ ਤੇ ਦੂਜੇ ਸਾਡੇ ਲਈ ਬਿਲਕੁਲ ਮਾਫਕ ਨਹੀਂ ਹੈ ਜੀ। ਤੁਸੀਂ ਚਲੇ ਜਾਓ ਘਰ, ਮਸੀਤ ਚਲੇ ਜਾਓ, ਇੱਕ ਦਿਨ ਗੁਰਦੁਆਰੇ ਚਲੇ ਜਾਓ, ਇੱਕ ਦਿਨ ਮੰਦਰ ਚਲੇ ਜਾਓ, ਸਾਰੇ ਰੱਬ ਦੇ ਘਰ ਦੇ। ਅਸੀਂ ਵੱਡੀਆਂ ਚ ਜੀ ਰਹੇ। ਸੋ ਆਈ ਥਿੰਕ ਗੱਲ ਨੂੰ ਇੱਥੇ ਹੀ ਰੋਕ ਦੇਣਾ ਚਾਹੀਦਾ ਹੈ, ਪਰ ਗੱਲ ਕਹਿਣੀ ਪਊਗੀ। ਬਾਬਾ ਨਜ਼ਦੀ ਦੀ ਗੱਲ ਸ਼ੁਰੂ ਕੀਤੀ ਸੀ, ਤਾਂ ਮੈਂ ਤਾਂ ਆਪਣਾ ਫਰਜ਼ ਜਿੰਨਾ ਕੁ ਅਕਲ ਹੈਗੀ ਉਨਾ ਕੁ ਅਦਾ ਕਰ ਦੂੰਗਾ ਜੀ। ਤੁਸੀਂ ਖਬਰਾਂ ਸੁਣ ਲਓ।
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ। ਅਮਰੀਕੀ ਰਾਸ਼ਟਰਪਤੀ ਬਾਈਡਨ ਅੱਜ ਪਹੁੰਚਣਗੇ ਇਜ਼ਰਾਈਲ। ਇਮਰਾਨ ਤੇ ਕੁਰੈਸ਼ੀ ਦੇ ਦੋਸ਼ ਤੈਅ ਕਰਨ ਦੀ ਕਾਰਵਾਈ 23 ਤੱਕ ਹੋਈ ਮੁਲਤਵੀ। ਗਾਜ਼ਾ ਦੇ ਹਸਪਤਾਲ ਦੇ ਵਿਚ ਧਮਾਕਾ, ਸੈਂਕੜੇ ਲੋਕਾਂ ਦੀ ਮੌਤ। ਹਮਾਸ ਤੇ ਇਜ਼ਰਾਈਲ ਨੇ ਇਕ ਦੂਜੇ ਸਿਰ ਮੜੇ ਦੋਸ਼। UK ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਸ ਹਫ਼ਤੇ ਕਰਨਗੇ ਇਜ਼ਰਾਈਲ ਦਾ ਦੌਰਾ। ਹੁਣ ਖਬਰਾਂ ਵਿਸਥਾਰ ਨਾਲ। अमेरिका के राष्ट्रपति जो बाइडन पलके इसराइल आ रहे ने ते इस उच्च पदरी दौरे राही अमेरिका दे वल्लों यहूदी मुल्क दे नाल मजबूत समर्थन जाहिर कीता जावेगा। इसराइल ते हमास दे हमले दे मद्देनजर ए दौरा बेहद महत्वपूर्ण मन्या जा रहा है। दसनयोग है कि इसराइल वल्लों घेरी गई गाजा पट्टी दे विच गंभीर हुंदे जा रहे मनुखी संकट दे नाल नजिठण दे लई अमेरिका ने कूटनीतिक यतन तेज कर दिते ने। बाइडन ने एक्स ते पोस्ट करके कहा, बुधवार नूं मैं इसराइल जावांगा ते हमास बेरहम अतवादी हमले अगे इसराइल दे नाल मजबूती नाल खड़ांगा। इस तों बाद मैं गंभीर मनुखी लोड़ दे संकट दे हाले जॉर्डन दा दौरा करांगा, उन्हां दे आगुआं दे नाल मुलाकात करांगा ते स्पष्ट करांगा कि हमास फलस्तीनियां दे वल्लों खुद अपने लई फैसले लैण दे हक विच नहीं है। बाइडन दे दौरे तों पहलां अमेरिका दे विदेश मंत्री एंटनी ब्लिंकन ने कहा कि अमेरिका ते इसराइल अजिही योजना बनाउण लई सहमत होए हन जिस राहीं मदद करन वाले मुल्कां तों मनुखी सहायता दी लोड़ वाले इलाकां दे विच पहुंचाउणी यकीनी बनाई जा सकेगी। इस तों इलावा बहुपरती संगठन भी गाजा विच नागरिकां कोल पहुंच सकणगे। इस तहत अजिहे इलाके बनाउण दी संभावना भी विचारी जावेगी जिथे नागरिकां नूं नुकसान तों दूर रख्या जा सके। इस तों पहलां व्हाइट हाउस दे तर्जमान ने दस्सिया कि अमान दे विच बाइडन जॉर्डन दे किंग अब्दुल्ला, मिसर दे राष्ट्रपति अब्देल फताह अल सीसी ते फलस्तीनी अथॉरिटी दे राष्ट्रपति महमूद अब्बास दे नाल मुलाकात करनगे। सोमवार अमेरिकी राष्ट्रपति ने अपने मिसरी हमरुतबा नाल फोन ते इस संबंधी गलबात कीती सी। उन्हां ने इलाके दे प्रधानमंत्री मुहम्मद शिया अल सुडानी दे नाल भी गलबात कीती सी। इस दौरान खेतर दी स्थिति ते चर्चा होई सी। बाइडन ते अल सीसी ने गाजा विच डूंघे हुंदे जा रहे मनुखी संकट नाल नजिठण दे लई कीते जा रहे यत्नां उत्ते भी चर्चा कीती सी। ਇਹ ਯਤਨ ਸੰਯੁਕਤ ਰਾਸ਼ਟਰ ਜਾਰਡਨ ਫਲਸਤੀਨੀ ਅਥਾਰਟੀ ਇਜ਼ਰਾਈਲੀ ਤੇ ਹੋਰਨਾਂ ਖੇਤਰੀ ਭਾਈਵਾਲਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਮੱਧ ਪੂਰਬ ਵਿਚ ਸਥਿਰਤਾ ਕਾਇਮ ਰੱਖਣ ਉਤੇ ਵੀ ਵਿਚਾਰ ਕੀਤਾ ਗਿਆ ਹੈ। ਇਰਾਕ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਬਾਈਡਨ ਨੇ ਗਾਜ਼ਾ ਸੰਕਟ ਨੂੰ ਫੈਲਣ ਤੋਂ ਰੋਕਣ ਉਤੇ ਚਰਚਾ ਕੀਤੀ। ਇਸ ਦੌਰਾਨ ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਆਪਣੇ ਇਜ਼ਰਾਈਲੀ ਹਮਰੁਤਬਾ ਯੋਆਵ ਗੈਲਾਟ ਨਾਲ ਜਾਰੀ ਫੌਜੀ ਆਪਰੇਸ਼ਨ ਤੇ ਚਰਚਾ ਕੀਤੀ। हमास ने हमले तों बाद सुरक्षा बहाल करने के यतन किए जा रहे हैं। अमेरिका के रक्षा मंत्री ने इसराइल को हर मदद का भरोसा दिता है। उन्होंने नागरिकों की सुरक्षा उत्ते जोर दिता है। इसराइल हमास के टकराव बारे अज बाइडन ते उपराष्ट्रपति कमला हैरिस नूं उन्हां दीआं सुरक्षित टीमां ने भी जानकारी दिती है। पाकिस्तान की एक विशेष अदालत ने खुफिया डिप्लोमैटिक दस्तावेजा लीक करने के मामले दे विच देश दे साबका प्रधानमंत्री इमरान खान ते उन्हां दे नेड़ले सहयोगी शाह महमूद कुरेशी खिलाफ दोष तय करने की कार्रवाई नूं 23 तक दे लई मुलतवी कर दिता है। विशेष अदालत ने अज रावलपिंडी दी अंडियाला जेल दे विच इस मामले दी बंद कमरे विच सुनवाई शुरू कीती। इस तों पहलां इस्लामाबाद हाईकोर्ट ने जेल विच सुनवाई कीते जाण विरुद्ध खान दी पटीशन सोमवार नूं खारिज कर दिती सी। विशेष अदालत दे जज ने मामले दी सुनवाई 23 तक मुलतवी कर दिया है कि खान ते कुरैशी विरुद्ध उस दिन दोष तय किए जाणगे। मीडिया रिपोर्टां दे मुताबक सुनवाई दौरान कुरैशी दे पति अते बेटी भी अदालत पहुंचियां पर इस दी पुष्टि नहीं हो पाई उन्हां नूं सुनवाई विच शामिल होण दी इजाजत दित्ती गई जां नहीं। वेरवे मुताबक 23 अक्तूबर नूं बाद मामले दी नियमित तौर उते सुनवाई होवेगी। अदालत ने 9 अक्तूबर दे हुक्म मुताबक खान ते अज दोष तय किए जाने सन पर अज यह कार्रवाई नहीं हो सकी। अदालत ने केवल चलान दिया नकलां ही वंडिया है। गाजा के एक हस्पताल दे विच होए जबरदस्त धमाके दे विच सैकड़े लोगों की मौत हो गई है। यह हस्पताल पहला ही जख्मी मरीजा दे नाल भरिया होया सी अते होर फलस्तीनी नागरिकां ने भी इत्थे पनाह लई होई सी। हमास वल्लों चलाए जा रहे सेहत मंत्रालय ने जानकारी दिती। हमास ने इस नूं इजराइली हवाई हमला दस्सिया जदकि इजराइली फौज ने दोष लगाया है। यह धमाका फलस्तीनी अतवादियों के वल्लों दागे गए रॉकेट के अपने निशाने तों खुंझण कारण होया है। मंत्रालय ने कहा कि घट्टो घट 500 लोग मारे गए ने। हस्पताल दे विच होए धमाके दे कारण अमेरिका दे राष्ट्रपति जो बाइडन दी पछमी एशिया दी यात्रा रद्द कर दिती गई है। बाइडन दे दौरे दे नाल जंग तों पैदा होए संकट दे हल दी उम्मीद सी। जॉर्डन दे विदेश मंत्रालय ने कहा कि उन्हां दे देश ने बुधवार नूं अमान विच होण वाले खेतरी सम्मेलन नूं रद्द कर दिता है जिस विच बाइडन जॉर्डन ते शाह अब्दुल्ला फलस्तीनी राष्ट्रपति महमूद अब्बास अते मिसर दे राष्ट्रपति अब्देल ਫਤਾਹ ਅਲ ਸੀਸੀ ਨਾਲ ਮੁਲਾਕਾਤ ਕਰਨ ਵਾਲੇ ਸਨ। ਜਾਰਡਨ ਦੇ ਵਿਦੇਸ਼ ਮੰਤਰੀ ਐਮਨ ਸਫਾਦੀ ਨੇ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਇਜ਼ਰਾਈਲ ਤੇ ਹਮਾਸ ਵਿਚਕਾਰ ਜੰਗ ਨੇ ਖੇਤਰ ਨੂੰ ਸੰਕਟ ਦੇ ਕੰਢੇ ਤੇ ਧੱਕ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਾਰਡਨ ਸਿਖਰ ਸੰਮੇਲਨ ਦਾ ਆਯੋਜਨ ਤਾਂ ਹੀ ਕਰੇਗਾ ਜੇਕਰ ਸਾਰੇ ਇਸ ਗੱਲ ਤੇ ਸਹਿਮਤ ਹੋਣਗੇ ਕਿ ਇਸਦਾ ਉਦੇਸ਼ ਜੰਗ ਨੂੰ ਰੋਕਣਾ, ਫਿਲਸਤੀਨੀਆਂ ਦੀ ਮਨੁੱਖਤਾ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੋਵੇਗਾ ਜਿਸ ਦੇ ਉਹ ਹੱਕਦਾਰ ਹਨ। ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਬਾਈਡਨ ਹੁਣ ਸਿਰਫ ਇਜ਼ਰਾਈਲ ਦਾ ਦੌਰਾ ਕਰਨਗੇ। ਅਲ ਅਹਲੀ ਹਸਪਤਾਲ ਚ ਧਮਾਕੇ ਤੋਂ ਬਾਅਦ ਚਾਰੇ ਪਾਸੇ ਦਿਲ ਦਹਲਾ ਦੇਣ ਵਾਲਾ ਮੰਜ਼ਰ ਦੇਖਣ ਨੂੰ ਮਿਲਿਆ। ਇਸ ਨਾਲ ਸੰਬੰਧਿਤ ਇਕ ਵੀਡੀਓ ਵਿਚ ਚਾਰੇ ਪਾਸੇ ਖਿਲੜੀਆਂ ਲਾਸ਼ਾਂ ਦਿਖਾਈ ਦੇ ਰਹੀਆਂ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਬੱਚਿਆਂ ਦੀਆਂ ਸਨ। ਚਾਰੇ ਪਾਸੇ ਕੰਬਲ, ਬੱਚਿਆਂ ਦੇ ਸਕੂਲ ਬੈਗ ਤੇ ਹੋਰ ਸਮਾਨ ਖਿਲਰਿਆ ਨਜ਼ਰ ਆਇਆ। ਹਮਾਸ ਨੇ ਮੰਗਲਵਾਰ ਦੇ ਹਸਪਤਾਲ ਚ ਹੋਏ ਧਮਾਕੇ ਨੂੰ ਬਹੁਤ ਭਿਆਨਕ ਕਤਲੇਆਮ ਦਸਿਆ ਤੇ ਕਿਹਾ ਇਜ਼ਰਾਈਲੀ ਹਮਲੇ ਕਾਰਨ ਹੋਇਆ। ਇਜ਼ਰਾਈਲ ਹਮਾਸ ਸੰਘਰਸ਼ ਦੌਰਾਨ ਤਣਾਅ